ਸਤਨਾਮ ਸ੍ਰੀ ਵਾਹਿਗੁਰੂ ਜੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੂਆਰ ਹਉ ਪਰ ਕਰ ਜੋ ਹੰਦਾ ਨੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਗ ਆਸਾ ਮਹਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਓ ਸਭਨਾ ਕਾ ਦਾਤਾ ਕਰਮ ਵਿਧਾਤਾ ਦੁਖ ਵਿਸਾਰਣ ਹਾਰ ਜੀਓ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣ ਹਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਜੋਤ ਸਰੂਪ ਅੰਤਰਜਾਮੀ ਸਰਬ ਕਲਾ ਸਮਰੱਥ ਸਗਲ ਘਟ ਵਿਆਪਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਚਰਨ ਸ਼ਰਨ ਵਿੱਚ ਪ੍ਰਾਪਤ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਸਤਿਗੁਰੂ ਜੀ ਦੀ ਪਰਮ ਕਿਰਪਾਲਤਾ ਦਇਆਲਤਾ ਦਾ ਸਦਕਾ ਕਲਯੁਗ ਦੇ ਭਿਆਨਕ ਸਮੇਂ ਅੰਦਰ ਆਪਣੇ ਜੀਵਨ ਦੇ ਸਵਾਸਾਂ ਨੂੰ ਸਫਲ ਕਰਨ ਹਿੱਤ ਆਪ ਜੀ ਗੁਰੂ ਦਰਬਾਰ ਅੰਦਰ ਪਹੁੰਚੇ ਹੋ। ਸ਼ਾਮ ਦੇ ਸਮੇਂ ਦੇ ਦੀਵਾਨ ਅੰਦਰ ਰਹਿ ਰਾਜ ਸਾਹਿਬ ਜੀ ਦੇ ਪਾਠ, ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਅਤੇ ਦਾਸ ਤੋਂ ਪਹਿਲਾਂ ਸ਼੍ਰੀਮਾਨ ਸੰਤ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾ ਵਾਲਿਆਂ ਦੇ ਪਾਸੋਂ, ਜੋ ਉਹਨਾਂ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਆਰੰਭ ਕੀਤੀ ਹੋਈ ਹੈ, ਉਹਦੇ ਵਿੱਚੋਂ ਧਨਾਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਰਾਮਦਾਸ ਦਾਤਾ ਜੀ ਦਾ ਉਚਾਰਨ ਕੀਤਾ ਸ਼ਬਦ ਉਸ ਦੀ ਕਥਾ ਵਿਆਖਿਆ ਸਰਵਣ ਕਰ ਰਹੇ ਸੀ। ਹੁਣ ਜੋ ਇਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਪ੍ਰਬੰਧਕ ਜਨਾਂ ਵੱਲੋਂ ਵਿਦਵਾਨਾਂ ਰਾਹੀਂ ਆਰੰਭ ਕੀਤੀ ਹੋਈ ਹੈ, ਸਮੇਂ ਸਮੇਂ ਤੇ ਗੁਰਮੁਖ ਪਿਆਰੇ ਵਿਦਵਾਨ ਸੱਜਣ ਆਪ ਜੀ ਨੂੰ ਆ ਕੇ ਇਹ ਕਥਾ ਸਰਵਣ ਕਰਾਉਂਦੇ ਨੇ। ਸਤਿਗੁਰੂ ਮਹਾਰਾਜ ਦੀ ਕਿਰਪਾਲਤਾ ਦੁਆਰਾ ਅਤੇ ਆਪ ਸੰਗਤ ਦੇ ਆਸ਼ੀਰਵਾਦ ਦੁਆਰਾ ਜਿੰਨੀ ਕੁਦਾਤ ਸਤਿਗੁਰੂ ਜੀ ਨੇ ਬਖਸ਼ੀ ਹੈ ਉਹਦੇ ਅਨੁਸਾਰ ਜਿੰਨਾ ਕੁ ਸਮਾਂ ਪ੍ਰਾਪਤ ਹੋਇਆ ਇੱਕ ਮਹੀਨੇ ਦਾ, ਆਪ ਜੀ ਸਰਵਣ ਕਰੋ ਆਸਾ ਰਾਗ ਦੇ ਅੰਦਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ਼ਬਦ ਆਰੰਭ ਹੋਏ ਹਨ ਸੰਤ। ਔਰ ਇਹ ਸੰਤਾਂ ਵਿੱਚੋਂ ਪਹਿਲਾ ਸ਼ਬਦ ਹੈ, ਪਹਿਲਾ ਸੰਤ ਹੈ ਜਿਸ ਦੀ ਵਿਆਖਿਆ ਪਰਸੋਂ ਸ਼ਾਮ ਦੇ ਦੀਵਾਨ 'ਚ ਆਰੰਭ ਹੋਈ ਸੀ। ਇਸ ਸ਼ਬਦ ਦੀ ਪਹਿਲੀ ਪੰਕਤੀ ਦੀ ਕੁਛ ਵਿਚਾਰ ਕੱਲ੍ਹ ਦੇ ਦੀਵਾਨ 'ਚ ਆਪ ਜੀ ਨੇ ਸੁਣੀ ਸੀ। ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਬਚਨ ਜੋ ਆਪ ਜੀ ਨੂੰ ਦਾਸ ਸੁਣਾ ਰਿਹਾ ਸੀ, ਉਸ ਦੀ ਵਿਆਖਿਆ ਕਰਦਿਆਂ ਕਰਦਿਆਂ ਕੱਲ੍ਹ ਅਸੀਂ ਇੱਥੋਂ ਤੱਕ ਪਹੁੰਚੇ ਸਾਂ ਭਈ ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤਹਿ ਗਇਓ ਉਹ ਕਤ ਤੇ ਆਇਓ। ਅੱਗੇ ਦ੍ਰਿਸ਼ਟਾਂਤ ਦਿੰਦੇ ਨੇ ਸਤਿਗੁਰੂ ਭਈ ਜਲ ਤੇ ਉਠਹਿ ਅਨਕ ਤਰੰਗਾ, ਜਲ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੀਆਂ ਤਰੰਗਾਂ ਲਹਿਰਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਝੱਗ ਤੇ ਬੁਲਬਲੇ ਆਦਿਕ ਪੈਦਾ ਹੁੰਦੇ ਨੇ ਹਵਾ ਦੀ ਉਪਾਧੀ ਕਰਕੇ। ਉਹ ਸਾਰਾ ਹੈ ਤਾਂ ਪਾਣੀ, ਪਰ ਜਲ ਦੀ ਹਵਾ ਦੀ ਉਪਾਧੀ ਕਰਕੇ ਉਸ ਜਲ ਦੇ ਹੀ ਹੋਰ ਰੂਪ ਬਣ ਗਏ, ਜਿਨ੍ਹਾਂ ਨੂੰ ਲਹਿਰਾਂ ਤੇ ਝੱਗ ਤੇ ਬੁਲਬਲਿਆਂ ਦਾ ਨਾਮ ਦੇ ਦਿੱਤਾ ਗਿਆ। ਜਿਸ ਵਕਤ ਹਵਾ ਸ਼ਾਂਤ ਹੋ ਜਾਏਗੀ ਉਹ ਝੱਗ ਬੁਲਬਲੇ ਤੇ ਲਹਿਰਾਂ ਪਾਣੀ ਦਾ ਰੂਪ ਫਿਰ ਉਸੇ ਵਿੱਚ ਹੀ ਸਮਾ ਜਾਣਗੀਆਂ। ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੇ ਸਮਾਈਆ। ਇਸੇ ਤਰ੍ਹਾਂ ਇਹ ਜੋ ਜਗਤ ਹੋਂਦ ਵਿੱਚ ਆਇਆ ਹੈ, ਵਾਹਿਗੁਰੂ ਪਰਮਾਤਮਾ ਨੇ ਜਿਹੜੀ ਇੱਛਾ ਕੀਤੀ ਜਗਤ ਰਚਣ ਦੀ, ਇਹ ਮਾਨੋ ਹਵਾ ਚੱਲੀ। ਇਸ ਹਵਾ ਦੁਆਰਾ, ਇਸ ਇੱਛਾ ਦੇ ਦੁਆਰਾ ਉਸ ਪਰਮਾਤਮਾ ਨੇ ਆਪਣਾ ਨਾਮ ਓਅੰਕਾਰ ਉਚਾਰਨ ਕੀਤਾ, ਜਿਸ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਵੀ ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲੱਖ ਦਰੀਆਓ। ਵਾਹਿਗੁਰੂ ਜੀ ਨੇ ਆਪਣੇ ਇੱਕ ਕੁਆਓ ਮਹਿਨੇ ਵਾਕ ਦੁਆਰਾ ਇਹ ਸਾਰਾ ਪਸਾਰਾ ਪਸਾਰਿਆ ਹੈ। ਇਸੇ ਤਰ੍ਹਾਂ ਇਸੇ ਬਚਨ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇੰਝ ਉਚਾਰਿਆ ਹੈ ਕਿ ਪ੍ਰਥਮੈ ਓਅੰਕਾਰ ਤਿਨ ਕਹਾ। ਆ ਬੀਬੀ ਜੀ ਬੱਚਿਆਂ ਨੂੰ ਜਾਂ ਚੁੱਪ ਕਰਾਓ ਤੇ ਜਾਂ ਬਾਹਰ ਲਵੋ। ਪ੍ਰਥਮੈ ਓਅੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੈਂ ਰਹਾ। ਓਅੰਕਾਰ ਨਾਮ ਆਪਣਾ ਆਪ ਉਚਾਰਿਆ, ਜਿਸ ਨਾਮ ਦੀ ਸ਼ਕਤੀ ਸਮਰੱਥਾ ਨਾਲ ਸਾਰਾ ਸੰਸਾਰ ਹੋਂਦ ਵਿੱਚ ਆਇਆ। ਮੁਸਲਮਾਨ ਧਰਮ ਦੇ ਅਨੁਯਾਈਆਂ ਨੇ ਉਸ ਸ਼ਬਦ ਨੂੰ ਕੁਨ ਕਿਹਾ ਹੈ ਆਪਣੀ ਭਾਸ਼ਾ ਵਿੱਚ, ਭਈ ਵਾਹਿਗੁਰੂ ਜੀ ਨੇ ਕੁਨ ਸ਼ਬਦ ਉਚਾਰਿਆ ਜਿਸ ਤੋਂ ਇਹ ਪਸਾਰਾ ਪਸਰਿਆ ਹੈ। ਹਜ਼ੂਰ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ 'ਚ ਬਚਨ ਕਰਦੇ 16ਵੀਂ ਅਸ਼ਟਪਦੀ ਦੇ ਅੰਦਰ, ਭਈ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲਾ ਕਾਰ। ਜੋ ਕੁਝ ਵੀ ਪਸਾਰਾ ਹੈ ਇਹ ਵਾਹਿਗੁਰੂ ਦੇ ਆਪਣੇ ਨਾਮ ਦੀ ਸ਼ਕਤੀ ਨਾਲ ਹੀ ਰਚਿਆ ਗਿਆ ਹੈ। ਇਸ ਵਾਸਤੇ ਇਸ ਪਸਾਰੇ ਦੇ ਵਿੱਚ ਫਿਰ ਵਾਹਿਗੁਰੂ ਜੀ ਆਪ ਵੀ ਸਮਾਏ ਹੋਏ ਨੇ। ਇਹ ਪਸਾਰਾ ਜਗਤ ਹੈ ਵੀ ਵਾਹਿਗੁਰੂ ਦਾ ਰੂਪ, ਪਰ ਜਿਹੜਾ ਦਿਸ ਰਿਹਾ ਰੂਪ ਇਹ ਨਾਸਵਾਨ ਵੀ ਹੈ। ਵਿੱਚ ਜੋ ਸ਼ਕਤੀ ਜਿਸ ਦੀ ਬਦੌਲਤ ਸਰੀਰ ਹਰਕਤਾਂ ਕਰਦੇ ਨੇ ਉਹ ਨਾਸ ਤੋਂ ਰਹਿਤ ਹੈ, ਪਰ ਉਸ ਦਾ ਜੀਵ ਨੂੰ ਗਿਆਨ ਨਹੀਂ ਹੈ। ਮਨੁੱਖ ਨੇ ਬਾਹਰ ਨੂੰ ਤਰੱਕੀ ਤਾਂ ਬਹੁਤ ਕੀਤੀ ਹੈ, ਚੰਦਰਮਾ ਤੱਕ ਪਹੁੰਚ ਗਿਆ, ਮੰਗਲ ਗ੍ਰਹਿ ਵੇਖ ਲਿਆ, ਪਰ ਆਪਣੇ ਅੰਦਰ ਵੱਲੋਂ ਬਾਹਰ ਨੂੰ ਦੌੜਿਆ, ਅੰਦਰ ਨੂੰ ਨਹੀਂ ਹੋ ਰਿਹਾ। ਇਸ ਵਾਸਤੇ ਉਹ ਸ਼ਕਤੀ ਦਾ ਪ੍ਰਗਟਾਵਾ ਨਹੀਂ ਹੋ ਰਿਹਾ। ਸੰਸਾਰ ਦੇ ਵਿੱਚ ਬਹੁਤ ਘੱਟ ਲੋਕ ਐਸੇ ਮਿਲਣਗੇ ਜਿਨ੍ਹਾਂ ਨੇ ਕਦੇ ਇੱਛਾ ਰੱਖੀ, ਜਿਨ੍ਹਾਂ ਦੇ ਹਿਰਦੇ 'ਚ ਤੀਬਰ ਇੱਛਾ ਬਣ ਗਈ ਅਤੇ ਜਿਸ ਨੇ ਜਗਤ ਰਚਿਆ ਹੈ, ਜਿਸ ਬਾਰੇ ਗ੍ਰੰਥਾਂ 'ਚ ਲਿਖਿਆ। ਸਤਿਗੁਰੂ ਜੀ ਕਹਿੰਦੇ ਨੇ ਵੀ ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਸ ਸੱਚੇ ਅਕਾਲ ਪੁਰਖ ਨੂੰ ਖੋਜੀਏ, ਭਾਲੀਏ ਕਿੱਥੇ ਰਹਿੰਦਾ, ਕਿਵੇਂ ਵੱਸਦਾ ਸਰੀਰ ਵਿੱਚ, ਉਹਦਾ ਗਿਆਨ ਹਾਸਲ ਕਰਨ ਦਾ ਕੋਈ ਯਤਨ ਕਰੀਏ। ਉਸ ਗਿਆਨ ਨੂੰ ਹਾਸਲ ਕਰਨ ਦਾ ਰਸਤਾ ਪਰਮਾਰਥ ਹੈ, ਅਤੇ ਪਰਮਾਰਥ ਦੇ ਜਿੰਨੇ ਵੀ ਸਾਧਨ ਹਨ ਉਹਨਾਂ ਵਿੱਚੋਂ ਉਤਕ੍ਰਿਸ਼ਟ ਨਾਮ ਹੀ ਹੈ। ਹਿਰਦੇ 'ਚ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਕਰਨੀ ਬੰਦਗੀ ਕਰਕੇ, ਔਰ ਇਸ ਤੀਬਰ ਉਤਕੰਠਾ ਕਰਕੇ ਵਿਛੋੜੇ ਦੇ ਦੁੱਖ ਨੂੰ ਮਹਿਸੂਸ ਕਰਨਾ, ਵੇਖੋ ਜਿਨ੍ਹਾਂ ਲੋਕਾਂ ਦੇ ਹਿਰਦੇ ਚ ਇਹ ਬਿਰਹੋਂ ਪੈਦਾ ਨਹੀਂ ਹੋਇਆ, ਵਿਛੋੜੇ ਦਾ ਦੁੱਖ ਪੈਦਾ ਨਹੀਂ ਹੋਇਆ, ਮਹਿਸੂਸ ਨਹੀਂ ਹੋਇਆ, ਉਹ ਤਾਂ ਸੁਖਪੂਰਵਕ ਸੌਂਦੇ ਨੇ। ਪਰ ਜਿਨ੍ਹਾਂ ਨੇ ਇਸ ਵਿਛੋੜੇ ਨੂੰ ਮਹਿਸੂਸ ਕਰ ਲਿਆ ਉਹ ਇਹ ਗੱਲ ਕਹਿੰਦੇ ਨੇ, ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਫ, ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਉਹ ਮਨ ਦੇ ਸਤਾਏ ਹੋਏ ਦੁਖੀ ਹੋ ਕੇ ਕਹਿੰਦੇ ਨੇ ਭਈ ਇਹ ਜਿਹੜੇ ਕਾਂ ਹਨ ਹਿਰਦੇ ਰੂਪੀ ਬਨੇਰੇ ਤੇ ਬੈਠੇ, ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹ ਉੱਡਣ ਤੇ ਵਾਹਿਗੁਰੂ ਦਾ ਦਰਸ਼ਨ ਹੋਵੇ। ਕਾਗ ਉਡਾਵਤ ਭੁਜਾ ਪਿਰਾਨੀ ਕਹੋ ਕਬੀਰ ਇਹ ਕਥਾ ਸਰਾਨੀ, ਜਿਹੜੇ ਪਰਮਾਰਥ ਦੇ ਰਸਤੇ ਤੇ ਲੋਕ ਲੱਗੇ ਨੇ, ਜਿਨ੍ਹਾਂ ਨੂੰ ਪਤਾ ਵੀ ਇਸ ਪਰਮਾਰਥ ਦੇ ਰਸਤੇ ਤੇ ਚੱਲ ਕੇ ਕਿਹੜੀਆਂ ਔਖੀਆਂ ਘਾਟੀਆਂ ਉੱਪਰ ਦੀ ਲੰਘਣਾ ਪੈਂਦਾ, ਕਿਵੇਂ ਕਿਵੇਂ ਇਹ ਮੋਰਚਾ ਸਰ ਕਰਦਿਆਂ ਦੁੱਖ ਮਿਲਦੇ ਨੇ, ਉਹ ਤਾਂ ਮਨ ਦੇ ਸਤਾਏ ਹੋਏ ਦਵਾਈਆਂ ਦਿੰਦੇ ਨੇ। ਪਰ ਜਿਨ੍ਹਾਂ ਨੇ ਕਦੇ ਖਿਆਲ ਹੀ ਨਹੀਂ ਕੀਤਾ ਇਸ ਪਾਸੇ ਦਾ, ਉਹ ਕਹਿੰਦੇ ਸਾਡਾ ਮਨ ਬੜਾ ਸਾਫ ਆ, ਪਤਾ ਨਹੀਂ ਕਿਸ ਖਰਾਦ ਤੋਂ ਉਹਨਾਂ ਖਰਾਦਿਆ ਮਨ। ਸਾਧਨਾ ਤੋਂ ਬਿਨਾਂ ਹੀ, ਸਿਮਰਨ ਭਗਤੀ ਤੋਂ ਬਿਨਾਂ ਹੀ ਕਹਿੰਦੇ ਸਾਡਾ ਮਨ ਸਾਫ ਆ। ਪਰ ਜਿਨ੍ਹਾਂ ਨੇ ਇਸ ਮਨ ਨੂੰ ਕਾਬੂ ਕਰਨ ਦਾ ਯਤਨ ਕੀਤਾ ਵੀ ਇਹ ਕਿਸੇ ਤਰ੍ਹਾਂ ਟਿਕੇ ਤੇ ਵਾਹਿਗੁਰੂ ਦੀ ਪ੍ਰਾਪਤੀ ਦਾ ਆਨੰਦ ਮਿਲੇ, ਵਾਹਿਗੁਰੂ ਨੂੰ ਖੋਜੀਏ ਭਾਲੀਏ ਕਿੱਥੇ ਵੱਸਦਾ, ਤਾਂ ਉਹਨਾਂ ਨੇ ਇਸ ਮਨ ਦੇ ਸਤਾਇਆ ਹੋਇਆ ਬੜੀਆਂ ਦਵਾਈਆਂ ਦਿੱਤੀਆਂ। ਰਹੋ ਵਿਚਾਰ, ਪਰ ਹਜ਼ੂਰ ਦੱਸ ਰਹੇ ਨੇ ਕਿ ਹੈ ਵਾਹਿਗੁਰੂ ਜੀ ਵਿੱਚ ਸਮਾਏ ਹੋਏ, ਇਸ ਜਗਤ ਦੇ ਵਿੱਚ ਹੀ ਵਾਹਿਗੁਰੂ ਜੀ ਦਾ ਵਾਸਾ ਹੈ। ਦ੍ਰਿਸ਼ਟਾਂਤ ਦੇ ਦੇ ਕੇ ਸਮਝਾ ਰਹੇ ਨੇ, ਜਲ ਤੇ ਊਠ ਹੈ ਅਨਕ ਤਰੰਗਾ, ਵਾਸ਼ਪੀਕਰਨ ਰਾਹੀਂ ਹਵਾ ਨੇ ਕੁਝ ਪਾਣੀ ਖਿੱਚ ਲਿਆ ਬੂੰਦਾਂ, ਫਿਰ ਉਹ ਬੱਦਲ ਬਣ ਕੇ ਵਰਿਆ, ਜਾਂ ਉਹ ਬਰਫ਼ ਰੂਪ ਚ ਪਹਾੜਾਂ ਤੇ ਡਿੱਗ ਪਿਆ, ਆਖਰ ਫਿਰ ਜਦੋਂ ਪਿਘਲਿਆ ਤੇ ਹੇਠਾਂ ਨੂੰ ਤੁਰਿਆ, ਉਹਦਾ ਰੁੱਖ ਜਿਹੜਾ ਸਮੁੰਦਰ ਵੱਲ ਨੂੰ ਹੋਇਆ, ਜਦੋਂ ਚਟਾਨਾਂ ਦੀ ਸੱਟਾਂ ਖਾਧੀਆਂ ਜੰਗਲਾਂ ਵਿੱਚ ਦੀ ਤੇ ਮੈਦਾਨੀ ਇਲਾਕੇ ਵਿੱਚ ਦੀ, ਕਈ ਦੁੱਖ ਪਾਉਂਦਾ ਹੋਇਆ, ਕਈ ਤਰ੍ਹਾਂ ਦਾ ਕੱਖ ਕਾਨ ਗੰਧ ਵਿੱਚ ਰਲਿਆ, ਸਹਿਜੇ ਸਹਿਜੇ ਤਿਆਗ ਕਰਦਾ ਕਰਦਾ ਭਰਮ ਦਾ ਭਟਕਦਾ ਤੁਰਿਆ ਰਿਹਾ, ਜਦੋਂ ਤੱਕ ਸਮੁੰਦਰ 'ਚ ਪੈ ਕੇ ਸਮੁੰਦਰ ਰੂਪ ਨਹੀਂ ਹੋਇਆ, ਉਹਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਈ। ਪਰ ਜਿਹੜਾ ਪਾਣੀ ਤੁਰ ਪਿਆ ਸਮੁੰਦਰ ਵੱਲ ਨੂੰ, ਉਹਨੂੰ ਤਾਂ ਆਸ ਹੈ ਕਿ ਕਦੇ ਸਮੁੰਦਰ ਆਪਣੇ ਮੇਨ ਸੋਮੇ ਵਿੱਚ ਮਿਲ ਜਾਵਾਂਗਾ। ਪਰ ਜਿਹੜਾ ਪਾਣੀ ਤੁਰਿਆ ਹੀ ਨਹੀਂ, ਉਹ ਸਮੁੰਦਰ ਦੇ ਵਿੱਚ ਕਦਾਚਿਤ ਨਹੀਂ ਪਹੁੰਚ ਸਕਦਾ, ਉਹ ਦੁੱਖ ਹੀ ਪਾਉਂਦਾ ਰਹੇਗਾ। ਇਸ ਵਾਸਤੇ ਜਿਹੜਾ ਪਰਮਾਤਮਾ ਦਾ ਮਿਲਾਪ ਹੈ, ਉਸ ਮਿਲਾਪ ਤੋਂ ਬਗੈਰ ਜੀਵ ਨੂੰ ਸ਼ਾਂਤੀ ਜਾਂ ਸੁੱਖ ਅਸਲੀ ਪ੍ਰਾਪਤ ਹੁੰਦਾ ਨਹੀਂ। ਪਰ ਉਸ ਵਾਹਿਗੁਰੂ ਦੀ ਖੋਜ ਵਿੱਚ ਲੱਗਾ ਕੋਈ ਵਿਰਲਾ, ਕੋਈ ਵਿਰਲਾ ਵਿਰਲਾ ਮੁਤਲਾਸ਼ੀ ਹੈ, ਢੁੰਡਾਊ ਹੈ, ਖੋਜੀ ਹੈ ਪਰਮਾਰਥ ਦਾ ਨਹੀਂ, ਤੇ ਸਾਰੇ ਸੰਸਾਰ ਦੇ ਜੀਵ ਅਸੀਂ ਇਸ ਗਿਆਨ ਨੂੰ ਵਿਸਾਰ ਹੀ ਛੱਡਿਆ ਹੈ, ਭੁਲਾ ਹੀ ਛੱਡਿਆ ਹੈ, ਜਿਹੜਾ ਕਿ ਮਨੁੱਖ ਜਨਮ ਵਾਸਤੇ ਅੰਤ ਜ਼ਰੂਰੀ ਹੈ। ਰਹੋ ਵਿਚਾਰ, ਸਤਿਗੁਰੂ ਜੀ ਦੱਸਦੇ ਨੇ ਭਈ ਜਲ ਤੇ ਊਠ ਹੈ ਅਨਕ ਤਰੰਗਾ, ਕਣਕ ਭੂਖਨ ਕੀਨੇ ਇੱਕ ਰੰਗਾ, ਕਣਕ ਸੋਨਾ ਹੈ, ਉਹਦੇ ਤੋਂ ਸੁਨਿਆਰਾ ਗਹਿਣੇ ਘੜ ਦਿੰਦਾ ਤੇ ਵੱਖਰੇ ਵੱਖਰੇ ਨਾਮ ਪੈ ਜਾਂਦੇ ਨੇ। ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੀ ਇਸ ਪੰਗਤੀ ਨੂੰ ਇੰਜ ਬਿਆਨਿਆ ਹੈ ਵਾਰਾਂ ਵਿੱਚ, ਭਾਈ ਸਾਹਿਬ ਕਹਿੰਦੇ ਨੇ, ਸੁਨਿਆਰਾ ਸੋਇਨਾ ਘੜੇ ਗਹਿਣੇ ਸਵਾਰੇ, ਪਿੱਪਲ ਵੱਤਰੇ ਵਾਲੀਆਂ ਤਨੌੜੇ ਤਾਰੇ। ਨਾਮ ਗਿਣਦੇ ਨੇ ਪੁਰਾਣੇ ਸਮੇਂ 'ਚ ਗਹਿਣਿਆਂ ਦੇ, ਪਿੱਪਲ ਵੱਤਰੇ, ਪਿੱਪਲ ਦੇ ਪੱਤਿਆਂ ਵਰਗੀ ਜਿਹੜੀ ਨੱਥ ਹੋਵੇ, ਔਰ ਪਿੱਪਲ ਵੱਤਰੇ ਵਾਲੀਆਂ ਕੰਨਾਂ 'ਚ ਪਾਉਣ ਵਾਲੇ ਗਹਿਣੇ, ਤਨੌੜੇ ਤਾਰੇ, ਤਾਰੇ ਦੀ ਸ਼ਕਲ ਦੇ ਗਹਿਣੇ। ਔਰ ਇਸ ਪ੍ਰਕਾਰ ਭਾਈ ਸਾਹਿਬ ਕਹਿੰਦੇ ਨੇ ਭਈ ਇਸੇ ਤਰ੍ਹਾਂ ਟੀਕਤ ਮਣੀਆਂ ਮੋਤਸਰ ਗਜਰੇ ਪਾ ਸਾਰੇ, ਟਿੱਕਾ ਮਣੀਆਂ ਮੋਤੀਆਂ ਦੀਆਂ ਮਾਲਾਂ, ਗਜਰੇ ਇਤਿਆਦਿਕ ਬੜੇ ਪਸਾਰੇ ਉਹ ਸੁਨਿਆਰਾ ਜਿਹੜਾ ਪਸਾਰਦਾ, ਨਵੇਂ ਨਵੇਂ ਨਾਂ ਰੱਖਦਾ ਉਹਨਾਂ ਗਹਿਣਿਆਂ ਦੇ, ਅਨੇਕਾਂ ਹੀ ਘੜ ਦਿੰਦਾ। ਟੀਕਤ ਮਣੀਆਂ ਮੋਤਸਰ ਗਜਰੇ ਪਾ ਸਾਰੇ, ਤੇ ਦੁਰ ਬਹੁਟਾ ਗੋਲ ਛਾਪ, ਬਾਹਾਂ ਨੂੰ ਬੰਨਣ ਵਾਲੇ ਬਹੁਟੇ, ਗੋਲ ਗੋਲ ਛਾਪਾਂ, ਗਜਰੇ ਗੋਖੜੂ, ਇਹ ਕਈ ਕੁਝ ਉਹ ਬਣਾਉਂਦਾ ਹੈ। ਔਰ ਇਸੇ ਤਰ੍ਹਾਂ ਵੇਸਰ ਨੱਥ ਵਖਾਣੀ ਹੈ ਕੰਠ ਮਾਲਾ ਧਾਰੇ, ਨੱਕ 'ਚ ਪਾਉਣ ਵਾਲੀਆਂ ਨੱਥਾਂ ਬਲਾਕ, ਔਰ ਇਸੇ ਤਰ੍ਹਾਂ ਹੋਰ ਕਈ ਗਹਿਣੇ ਉਹ ਬਣਾਉਂਦਾ। ਅਤੇ ਭਾਈ ਸਾਹਿਬ ਆਖਰ ਕਹਿੰਦੇ ਨੇ ਭਈ ਆਪੇ ਆਪ ਵਰਤਦਾ ਗੁਰਮੁਖ ਵਿਚਾਰੇ, ਇਸੇ ਤਰ੍ਹਾਂ ਵਾਹਿਗੁਰੂ ਜੀ ਆਪ ਸ਼ੁੱਧ ਸੋਨਾ ਰੂਪ ਹਨ। ਜਿੰਨੇ ਜੀਵ ਹਨ ਉਹ ਗਹਿਣਿਆਂ ਦੀ ਨਿਆਈ ਸੁਨਿਆਰਾ ਪਰਮੇਸ਼ੁਰ ਆਪ ਹੀ ਸਮਝ ਲਓ ਬਣਾਉਣ ਵਾਲਾ। ਉਹਦੇ ਹੁਕਮ ਰੂਪੀ ਸੁਨਿਆਰੇ ਨੇ ਜਾਨੀ ਇਹ ਜਗਤ ਰਚ ਦਿੱਤਾ, ਉਹਦੇ ਫੁਰਨਾ ਜਿਹੜਾ ਉਹ ਸੁਨਿਆਰਾ। ਉਸ ਪਰਮਾਤਮਾ ਨੇ ਇਹ ਗਹਿਣੇ ਬਣਾਏ ਆਪ ਤੇ ਵਿੱਚ ਆਪ ਸਮਾਇਆ। ਸੁਨਿਆਰਾ ਗਹਿਣੇ ਘੜ ਕੇ ਵਿੱਚ ਨਹੀਂ ਸਮਾਇਆ, ਪਰ ਅਧਿਸ਼ਟਾਨ ਆਸਰਾ ਰੂਪ ਸੋਨਾ ਹੀ ਆ। ਇਸੇ ਤਰ੍ਹਾਂ ਵਾਹਿਗੁਰੂ ਜੀ ਆਪਣੇ ਆਪ ਤੋਂ ਆਪ ਰੂਪ ਜਗਤ ਰਚਿਆ, ਵਿੱਚ ਆਪ ਹੀ ਸਮਾਏ ਹੋਏ ਨੇ। ਜਿਸ ਵੇਲੇ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜਿਸ ਵੇਲੇ ਉਹਨੇ ਇੱਛਾ ਕੀਤੀ ਕਿ ਇਸ ਪਸਾਰੇ ਨੂੰ ਸਮੇਟ ਦਈਏ, ਇਸ ਖੇਲ ਨੂੰ ਬੰਦ ਕਰ ਦਈਏ, ਤੇ ਫਿਰ ਇਕੱਲਾ ਰਹਿ ਜਾਏਗਾ, ਸ਼ੁੱਧ ਸੋਨਾ ਰੂਪ ਹੋਵੇਗਾ ਜਿਵੇਂ ਡਲੀ ਬਣ ਗਈ ਸੋਨੇ ਦੀ। ਇਸੇ ਪ੍ਰਕਾਰ ਇਹ ਗਹਿਣਿਆਂ ਰੂਪ ਜਗਤ ਦਿਖਾਈ ਦੇ ਰਿਹਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਲ ਤੇ ਉੱਠੇ ਅਨਕ ਤਰੰਗਾ, ਕਣਕ ਭੁੱਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰ। ਇੱਕ ਬੋੜ ਦਾ ਬੀਜ ਛੋਟਾ ਜਿਹਾ ਬੀਜਿਆ ਗਿਆ, ਉਹਦੇ ਵਿੱਚੋਂ ਪੱਤੇ ਨਿਕਲ ਆਏ, ਅੰਕੁਰ ਫੁੱਟੇ, ਹੇਠਾਂ ਨੂੰ ਜੜ ਲੱਗਣ ਲੱਗ ਪਈ। ਤੇ ਇਸੇ ਤਰ੍ਹਾਂ ਫਿਰ ਬਿਰਖ ਹੋਵੇ ਬੀਓ ਬੀਜਿਆ ਕਰਦਾ ਪਾ ਸਾਰਾ, ਪੱਤੇ ਨਿਕਲ ਆਏ, ਤਣਾ ਬਣ ਗਿਆ, ਟਾਹਣੀਆਂ ਬੰਨੀ ਬੰਨੀ ਦਾ ਰੂਪ ਬਣ ਗਿਆ ਉਸਦਾ, ਫਿਰ ਉਹਨੂੰ ਫੁੱਲ ਲੱਗੇ, ਫੁੱਲ ਤੋਂ ਬਾਅਦ ਫਲ ਲੱਗਾ, ਫਲ ਦੇ ਵਿੱਚ ਫਿਰ ਉਹੀ ਬੀਜ ਆ। ਇਸੇ ਤਰ੍ਹਾਂ ਸੰਸਾਰ ਮਨ ਨੂੰ ਇੱਕ ਬਿਰਖ ਹੈ, ਤੇ ਧਰਮ ਦਾ ਫੁੱਲ ਜਦੋਂ ਲੱਗਦਾ ਤੇ ਫਿਰ ਬ੍ਰਹਮ ਗਿਆਨ ਦਾ ਫਲ ਲੱਗਦਾ। ਥੋੜ੍ਹਾ ਜਿਹਾ ਵਿਸਥਾਰ ਨਾਲ ਇੰਜ ਮਹਾਂਪੁਰਸ਼ ਦੱਸਦੇ ਨੇ ਵੀ ਸ਼ਰਧਾ ਦੀ ਜੜ ਲੱਗਦੀ, ਨਾਮ ਦਾ ਬੀਜ ਬੀਜਿਆ ਜਾਏ ਹਿਰਦੇ 'ਚ, ਸ਼ਰਧਾ ਦੀ ਜੜ ਲੱਗੇ ਤੇ ਫਿਰ ਸਤ ਸੰਤੋਖ ਦੇ ਪੱਤਰੇ ਨਿਕਲ ਆਉਂਦੇ ਨੇ, ਕਰਣਾ ਮੁਦਤਾ ਮੈਤਰੀ ਉਪੇਖਿਆ ਇਹ ਟਾਹਣੀਆਂ ਨਿਕਲ ਆਉਂਦੀਆਂ ਹਨ। ਧਰਮ ਦਾ ਫੁੱਲ ਲੱਗਦਾ ਤੇ ਬ੍ਰਹਮ ਗਿਆਨ ਦਾ ਜਦੋਂ ਫਲ ਲੱਗਦਾ ਤੇ ਬ੍ਰਹਮ ਗਿਆਨੀ ਫਿਰ ਉਹੀ ਬੀਜ ਰੂਪ ਹੈ, ਜਿਵੇਂ ਪਰਮਾਤਮਾ ਸੀ ਨਾ ਬੀਜ ਰੂਪ। ਤੇ ਜਦੋਂ ਕਿਸੇ ਨੇ ਬੰਦਗੀ ਕੀਤੀ ਰੱਬ ਨੂੰ ਖੋਜਣ ਮਿਲਣ ਲਈ ਖੋਜਿਆ ਭਾਲਿਆ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ ਸਤਿਗੁਰੂ ਹੋਏ ਲਿਖਾਵੈ। ਸਤਿਗੁਰੂ ਪੂਰਾ ਜਿਨ੍ਹਾਂ ਨੂੰ ਮਿਲਿਆ ਤੇ ਸਤਿਗੁਰੂ ਦੀ ਸਿੱਖਿਆ ਨੂੰ ਜਿਨ੍ਹਾਂ ਨੇ ਅਮਲ ਵਿੱਚ ਲਿਆਂਦਾ, ਸਤਿਗੁਰੂ ਦੇ ਦੱਸੇ ਮਾਰਗ ਤੇ ਜਿਹੜੇ ਚੱਲੇ, ਉਹਨਾਂ ਨੂੰ ਸਤਿਗੁਰਾਂ ਨੇ ਬ੍ਰਹਮ ਦਾ ਗਿਆਨ ਲਿਖਾ ਦਿੱਤਾ। ਵਿਦਵਾਨ ਕਹਿੰਦੇ ਨੇ ਹਸਤਾਮਲ ਵੱਤ, ਜਿਵੇਂ ਹੱਥ ਤੇ ਔਲਾ ਰੱਖਿਆ ਹੁੰਦਾ, ਇਸ ਤਰ੍ਹਾਂ ਨਿਰਗੁਣ ਸਰੂਪ ਦਾ ਸਦੀਵੀ ਗਿਆਨ ਹੁੰਦਾ ਬ੍ਰਹਮ ਗਿਆਨੀ ਨੂੰ, ਅੱਠੇ ਪੈਰ। ਤੇ ਜੇ ਕਿਤੇ ਫੁਰਨਾ ਫੁਰੇ ਕਿ ਮਹਾਰਾਜ ਸਰਗੁਣ ਰੂਪ ਚ ਦਰਸ਼ਨ ਦਿਓ, ਤੇ ਝੱਟ ਜਿਹੋ ਜਿਹੀ ਇੱਛਾ ਬਣੇ ਕਿ ਇਸ ਰੂਪ ਚ ਦਰਸ਼ਨ ਦਿਓ, ਉਹੋ ਜਿਹਾ ਰੂਪ ਧਾਰ ਕੇ ਦਰਸ਼ਨ ਵੀ ਮਹਾਰਾਜ ਦਿੰਦੇ ਨੇ। ਸੋ ਇਸ ਕਰਕੇ ਰੱਬ ਦੇ ਪਿਆਰਿਆਂ ਤਾਂ ਕੁੱਤਿਆਂ ਵਿੱਚ ਵੀ ਰੱਬ ਦੀ ਜੋਤ ਨੂੰ ਵੇਖ ਲਿਆ। ਕੁੱਤਾ ਪ੍ਰਸ਼ਾਦੇ ਲੈ ਗਿਆ ਤੇ ਨਾਮਦੇਵ ਜੀ ਮਗਰ ਭੱਜੇ ਫਿਰਨ, ਪਿਆਲਾ ਘਿਓ ਵਾਲਾ ਲੈ ਗਏ। ਇੱਕ ਥਾਂ ਤੇ ਜਾ ਕੇ ਕੁੱਤਾ ਖਲੋ ਗਿਆ ਤੇ ਮਹਾਰਾਜ ਪ੍ਰਗਟ ਹੋ ਗਏ। ਕਹਿਣ ਲੱਗੇ, ਨਾਮਦੇਵ ਤੂੰ ਬੜਾ ਤੰਗ ਕੀਤਾ। ਕਹਿਣ ਲੱਗਾ, ਮਹਾਰਾਜ ਤੰਗ ਮੈਂ ਕੀਤਾ ਕਿ ਤੁਸੀਂ ਚੋਰਾਂ ਦੀ ਨਿਆਈ ਪ੍ਰਸ਼ਾਦੇ ਚੰਗੇਰ ਚੋਂ ਚੁੱਕ ਕੇ ਦੌੜ ਪਏ? ਮੈਂ ਰੋਜ਼ ਚੁੱਪੜ ਕੇ ਭੋਗ ਲਵਾਉਣਾ, ਮੈਨੂੰ ਸਾਹ ਚੜਿਆ, ਨਾ ਵੱਟ, ਨਾ ਖੇੜਾ, ਨਾ ਰਾਹ, ਨਾ ਬੰਨਾ, ਇੱਥੇ ਬੈਠੋ ਛਾਵੇਂ ਤੇ ਮੈਂ ਚੁੱਪੜ ਕੇ ਆਪਣੇ ਹੱਥੀਂ ਤੁਹਾਨੂੰ ਛਕਾਵਾਂ। ਇੰਝ ਨਹੀਂ ਸੀ ਤੁਹਾਨੂੰ ਕਰਨਾ ਚਾਹੀਦਾ, ਮੈਨੂੰ ਹਫਾ ਹੀ ਦਿੱਤਾ ਤੁਸੀਂ, ਛਾਤੀ ਨਾਲ ਲਾ ਲਿਆ। ਕਹਿਣ ਲੱਗੇ, ਨਾਮਦੇਵ ਮੈਨੂੰ ਕੁੱਤਿਆਂ ਬਿੱਲਿਆਂ ਵਿੱਚ ਵੀ ਤੂੰ ਵੇਖ ਲਿਆ। ਕਹਿੰਦੇ, ਮਹਾਰਾਜ ਤੁਹਾਡੀ ਜੋਤ ਜੋ ਸਾਰੇ ਸਮਾਈ ਹੋਈ ਆ, ਦੱਸੋ ਕਿਹੜਾ ਥਾਂ ਜਿੱਥੇ ਤੁਸੀਂ ਨਹੀਂ, ਹਰ ਥਾਂ ਤੇ ਮੌਜੂਦ ਹੋ ਸੱਚੇ ਪਾਤਸ਼ਾਹ। ਇਸ ਵਾਸਤੇ ਇਹ ਉਹਨਾਂ ਦੀ ਗੱਲ ਆ ਜਿਹਨਾਂ ਦੀ ਦ੍ਰਿਸ਼ਟੀ ਖੁੱਲੀ, ਜਿਹਨਾਂ ਨੂੰ ਦਿਵ ਦ੍ਰਿਸ਼ਟ ਜਾਗਿਆ, ਭਰਮ ਚੁਕਾ ਹੈ, ਭਰਮ ਦੂਰ ਹੋ ਗਿਆ, ਜਗਤ ਪਰਮਾਤਮਾ ਦਾ ਰੂਪ ਹੀ ਦਿਖਾਈ ਦਿੱਤਾ। ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਇੱਕ ਦਿਨ ਬੇਨਤੀ ਕੀਤੀ ਵੀ ਮਹਾਰਾਜ, ਧਾਰਮਿਕ ਗ੍ਰੰਥਾਂ ਵਿੱਚ ਬਚਨ ਲਿਖਿਆ ਹੋਇਆ ਕਿ ਅਗਿਆਨ ਹਨੇਰੇ ਵਰਗਾ, ਪਰ ਮੈਂ ਸਮਝਦਾ ਹਾਂ ਕਿ ਅਗਿਆਨ ਹਨੇਰੇ ਨਾਲੋਂ ਵੀ ਜ਼ਿਆਦਾ ਜ਼ਬਰਦਸਤ ਹੈ। ਹਜ਼ੂਰ ਕਹਿਣ ਲੱਗੇ, ਰਾਏ ਜੀ ਤੁਹਾਡੇ ਆਤਮੇ ਕੀ ਆਉਂਦੀ ਹੈ ਜਨਮ ਸਾਖੀ ਦੇ ਬਚਨ ਨਾਲ, ਦੱਸੋ ਖਾਂ। ਤਾਂ ਰਾਏ ਬੁਲਾਰ ਕਹਿਣ ਲੱਗਾ ਵੀ ਮਹਾਰਾਜ, ਜਦੋਂ ਹਨੇਰਾ ਹੁੰਦਾ, ਕੁੱਪ ਗਾੜਾ, ਹੱਥ ਪਸਾਰਿਆਂ ਨਹੀਂ ਲੱਭਦਾ, ਦੂਸਰਾ ਬੰਦਾ ਕੋਈ ਦੂਜੀ ਚੀਜ਼ ਦਿਖਾਈ ਨਹੀਂ ਦਿੰਦੀ, ਪਰ ਮਨੁੱਖ ਨੂੰ ਆਪਣੇ ਆਪ ਦਾ ਤਾਂ ਗਿਆਨ ਹੁੰਦਾ ਨਾ ਕਿ ਮੈਂ ਇੱਥੇ ਬੈਠਾ ਹੋਇਆ, ਆਪਣੇ ਸਰੀਰ ਦਾ ਅੰਗਾਂ ਪ੍ਰਤੰਗਾਂ ਦਾ ਗਿਆਨ ਹੁੰਦਾ। ਅਗਿਆਨ ਇੰਨਾ ਜ਼ਬਰਦਸਤ ਹੈ ਕਿ ਅਗਿਆਨ ਨੇ ਮਨੁੱਖ ਨੂੰ ਆਪਾਂ ਹੀ ਭੁਲਾ ਦਿੱਤਾ ਵੀ ਤੂੰ ਕੌਣ ਆ। ਦੱਸੋ ਕਿਸ ਨੂੰ ਪਤਾ ਸਾਡੇ ਵਿੱਚੋਂ? ਸਾਰਿਆਂ ਨੂੰ ਇੰਨਾ ਕੀ ਗਿਆਨ ਹੈ ਕਿ ਅਸੀਂ ਜੰਮੇ ਮਾਤਾ ਪਿਤਾ ਰਾਹੀਂ ਤੇ ਮਰ ਗਏ ਸੰਸਕਾਰਕ ਗੱਲ ਬਣ ਮੁੱਕ ਗਈ। ਆਮ ਤੌਰ ਤੇ ਹੀ ਨੌਜਵਾਨ ਕਹਿ ਦਿੰਦੇ ਨੇ ਨਾ ਵੀ ਖਾਓ ਪੀਓ ਹੰਢਾਓ ਆ ਜਗ ਮਿੱਠਾ, ਅਗਲਾ ਕਿਹਨੇ ਡਿੱਠਾ, ਇਹ ਦੁਨੀਆ ਦੀ ਕਹਾਵਤ ਆ, ਸੰਸਾਰੀ ਲੋਕਾਂ ਦੀ। ਪਰ ਜਿਹੜੇ ਸਿਆਣੇ ਲੋਕ ਨੇ ਉਹ ਕਹਿੰਦੇ ਵੀ ਜਿਨ੍ਹਾਂ ਨੇ ਡਿੱਠਾ ਉਹਨਾਂ ਦਾ ਬਚਨ ਮੰਨ ਕੇ ਵੇਖੀਏ ਕਮਾ ਕੇ, ਖਬਰੇ ਇਹਦੂ ਵੀ ਅੱਗੇ ਕੁਛ ਹੋਵੇ। ਜੋ ਕੁਝ ਅਸੀਂ ਡਿੱਠਾ ਇੱਥੇ ਹੀ ਨਹੀਂ ਸਾਰਾ ਕੁਝ, ਰੱਬ ਦਾ ਪਸਾਰਾ ਇਹਨੂੰ ਅੱਗੇ ਵੀ ਬਹੁਤ ਕੁਝ ਹੈ। ਸ਼੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ, ਪਿਛਲੀ ਉਮਰ ਦੀ ਉਹਨਾਂ ਦੀ ਕਥਾ ਮੈਂ ਸੁਣੀ ਆ। ਉਹ ਕਹਿੰਦੇ ਨੇ ਉਹਨਾਂ ਨੂੰ ਕੁਛ ਅਨੁਭਵ ਹੋਇਆ ਤਾਂ ਉਹਨਾਂ ਇੰਝ ਬਚਨ ਕਿਹਾ। ਮੈਂ ਮਤਲਬ ਸਮਝ ਲਿਆ ਉਹਨਾਂ ਦਾ ਕਥਾ ਕਰਦਿਆਂ, ਅਤੇ ਜੋ ਬੋਲ ਰਹੇ ਸੀ ਵੀ ਇਹਨਾਂ ਨੂੰ ਕੁਛ ਗਿਆਨ ਐਸਾ ਹੋਇਆ ਤਾਂ ਬੋਲੇ। ਉਹਨਾਂ ਕਿਹਾ ਵੀ ਜਿੰਨੀਆਂ ਰੂਹਾਂ ਨੇ ਸਰੀਰ ਧਾਰੇ ਹੋਏ ਨੇ, ਹੋ ਸਕਦਾ ਇਹਦੋਂ ਵੱਧ ਰੂਹਾਂ ਅਜੇ ਉਸੇ ਤਰ੍ਹਾਂ ਘੁੰਮ ਰਹੀਆਂ ਸਰੀਰ ਨੇ ਜਿਹਨਾਂ ਨੂੰ ਮਿਲਿਆ, ਅਤੇ ਜਿਹੜਾ ਖਾਲੀ ਪੁਲਾੜ ਹੈ ਇਹਦੇ ਵਿੱਚ ਹੋਰ ਵੀ ਬਹੁਤ ਕੁਛ ਹੈ। ਜਦੋਂ ਕਿਸੇ ਦੀ ਅੰਦਰਲੀ ਦ੍ਰਿਸ਼ਟੀ ਜਾਗਦੀ ਹੈ ਤਾਂ ਉਹਨੂੰ ਸ਼ਹੀਦ ਸਿੰਘਾਂ ਦੇ ਦਰਸ਼ਨ ਵੀ ਹੁੰਦੇ ਨੇ। ਜਿਵੇਂ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਜਦੋਂ ਸੰਤ ਬਾਬਾ ਸੁੰਦਰ ਸਿੰਘ ਜੀ ਕੋਲ ਪੜ੍ਹਦੇ ਸਨ ਅਤੇ ਉਹ 100 ਦੇ ਕਰੀਬ ਪਾਠ ਜਪਜੀ ਸਾਹਿਬ ਦਾ ਰੋਜ਼ ਅਭਿਆਸ ਤੋਂ ਕਰਿਆ ਕਰਦੇ, ਅਤੇ ਉਹਨਾਂ ਨੂੰ ਦ੍ਰਿਸ਼ਟੀ ਜਦੋਂ ਖੁੱਲ੍ਹੀ ਅਤੇ ਅਸਮਾਨ ਦੇ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਅਨੇਕਾਂ ਹੀ ਘੁੰਮਦੇ ਹੋਏ ਦਿਖਾਈ ਦਿੱਤੇ। ਸੰਤ ਬਾਬਾ ਸੁੰਦਰ ਸਿੰਘ ਜੀ ਨੂੰ ਪੁੱਛਿਆ ਵੀ ਮਹਾਂਪੁਰਸ਼ੋ, ਇਸ ਤਰ੍ਹਾਂ ਕਿ ਦੇਵਤੇ ਘੁੰਮਦੇ ਹੋਏ ਅਸਮਾਨ 'ਤੇ ਦਿਸਦੇ ਨੇ? ਹੱਸ ਕੇ ਪਹਿਲਾਂ ਟਾਲ ਕੇ ਕਹਿਣ ਲੱਗੇ ਪਿਛਲੇ ਜਨਮਾਂ 'ਚ ਉਹਨਾਂ ਦੀ ਭਗਤੀ ਕਰਦਾ ਰਿਹਾ ਹੋਏਗਾ, ਅਤੇ ਫਿਰ ਬਾਅਦ 'ਚ ਕੋਲ ਸੱਦ ਕੇ ਕਹਿਣ ਲੱਗੇ ਕਿ ਗੁਰਮੁਖ ਜੀ ਤੁਹਾਡੀ ਦਿਵ ਦ੍ਰਿਸ਼ਟੀ ਜਾਗੀ ਖੁੱਲ੍ਹੀ ਹੈ, ਭਜਨ ਵਿੱਚ ਲੱਗੇ ਰਹੋ, ਅਤੇ ਮਹਾਰਾਜ ਤੁਹਾਨੂੰ ਵਿਖਾ ਰਹੇ ਨੇ ਵੀ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ਼, ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼, ਕੇਤੇ ਵਰਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ਼। ਇਹ ਅਨੇਕਾਂ ਹੀ ਹਨ ਵਾਹਿਗੁਰੂ, ਅਨੇਕਾਂ ਮਿੰਟ ਸਕਿੰਟ 'ਚ ਰਚ ਦਿੰਦੇ ਨੇ, ਮਿੰਟ ਸਕਿੰਟ ਵਿੱਚ ਖੈ ਕਰ ਦਿੰਦੇ ਨੇ। ਇਸ ਵਾਸਤੇ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਹੀ ਸਾਰਾ ਕੁਝ ਸਮਾਇਆ ਹੋਇਆ, ਉਹਦੇ ਵਿੱਚੋਂ ਹੀ ਨਿਕਲਿਆ ਅਤੇ ਉਹ ਵਿੱਚ ਸਾਰਿਆਂ ਦੇ ਸਮਾਇਆ ਹੋਇਆ। ਇਸ ਵਾਸਤੇ ਵਾਹਿਗੁਰੂ ਦੀ ਕੁਦਰਤ ਦਾ ਕੋਈ ਅੰਤ ਹੀ ਨਹੀਂ ਆਉਂਦਾ। ਜੇ ਕੁਦਰਤ ਦਾ ਅੰਤ ਨਹੀਂ ਆਉਂਦਾ ਤਾਂ ਕਾਦਰ ਦਾ ਅੰਤ ਕੌਣ ਪਾ ਲਏਗਾ? ਅੰਤ ਨਹੀਂ ਹੈ, ਪਰ ਬ੍ਰਹਮ ਗਿਆਨੀਆਂ ਨੂੰ ਜਦੋਂ ਉਸ ਅਵਸਥਾ 'ਚ ਪਹੁੰਚ ਜਾਂਦੇ ਨੇ, ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਨਿਰਗੁਣ ਸਰੂਪ ਦਾ ਗਿਆਨ ਆ ਹਮੇਸ਼ਾ ਹੁੰਦਾ, ਸਰਗੁਣ ਰੂਪ ਵਿੱਚ ਜਦੋਂ ਇੱਛਾ ਕਰਨ ਦਰਸ਼ਨਾਂ ਦੀ ਉਸ ਵੇਲੇ ਦਰਸ਼ਨ ਹੁੰਦੇ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾ ਨਗਰ ਵਿਖੇ ਜਾਪ ਸਾਹਿਬ ਦਾ ਪਾਠ ਸੁਣਦੇ ਹੋਏ ਬਾਹਰ ਨੂੰ ਜਾ ਰਹੇ ਸਨ। ਇੱਕ ਭੁਚੰਗੀ ਸਿੰਘ ਨਾਲ ਸੀ, ਮੈਨੂੰ ਨਾਮ ਉਹਨਾਂ ਦਾ ਸਿੰਘਾਂ ਦਾ ਵਿਸਰ ਗਿਆ, ਮੈਨੂੰ ਦੱਸਿਆ ਗਿਆਨੀ ਜਸਵੰਤ ਸਿੰਘ ਜੀ ਨੇ ਵੀ ਇਹ ਬਜ਼ੁਰਗ ਪੁਰਾਣੇ ਇਹ ਬਚਨ ਦੱਸਦੇ ਨੇ ਵੀ ਉਹ ਭੁਚੰਗੀ ਸਿੰਘ ਦੇ ਕੋਲੋਂ ਜਾਪ ਸਾਹਿਬ ਸੁਣ ਰਹੇ ਸਨ। ਜਿਸ ਵੇਲੇ ਇਹ ਭਗਵਤੀ ਛੰਦ ਆਇਆ ਕਿ ਜ਼ਾਹਰ ਜ਼ਹੂਰ ਹੈ ਅਤੇ ਹਾਜ਼ਰ ਹਜ਼ੂਰ ਹੈ, ਅਤੇ ਮਹਾਂਪੁਰਖ ਖਲੋ ਗਏ। ਭੁਚੰਗੀ ਸਿੰਘ ਨੂੰ ਇਸ਼ਾਰਾ ਕੀਤਾ ਵੀ ਰੁਕ ਜਾ, ਪਾਠ ਰੁਕਿਆ। ਉਹਨਾਂ ਦਾ ਚਿਹਰਾ ਇੱਕਦਮ ਲਾਲ ਸੁਰਖ ਹੋ ਗਿਆ ਅਤੇ ਉਹਨੂੰ ਸਿੰਘ ਨੂੰ ਕਹਿਣ ਲੱਗੇ ਭੁਚੰਗੀ ਸਿੰਘਾ ਕੁਝ ਦੱਸਿਆ? ਕਹਿਣ ਲੱਗਾ ਨਹੀਂ ਜੀ, ਮੈਨੂੰ ਤਾਂ ਕੁਝ ਨਹੀਂ ਦੱਸਿਆ। ਕਹਿੰਦੇ ਜਦੋਂ ਤੂੰ ਕਲਗੀਧਰ ਪਾਤਸ਼ਾਹ ਦੇ ਇਹ ਪਵਿੱਤਰ ਬਚਨ ਪੜ੍ਹੇ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਸਾਡੇ ਮਨ ਵਿੱਚੋਂ ਹੀ ਫੁਰਨਾ ਫੁਰਿਆ ਕਿ ਮਹਾਰਾਜ ਇਹ ਤੁਹਾਡੇ ਬਚਨ ਨੇ ਅਤੇ ਤੁਸੀਂ ਪ੍ਰਗਟ ਰੂਪ ਹੋ ਕੇ ਦਰਸ਼ਨ ਹੀ ਬਖਸ਼ੋ। ਚੱਟ ਕਲਗੀਧਰ ਪਾਤਸ਼ਾਹ ਸਾਹਮਣੇ ਪ੍ਰਗਟ ਹੋ ਗਏ ਅਤੇ ਉਹਨਾਂ ਦਾ ਪ੍ਰਕਾਸ਼ ਇਹ ਮੇਰੇ ਚਿਹਰੇ 'ਤੇ ਪਿਆ ਤਾਂ ਚਿਹਰਾ ਲਾਲ ਹੋਇਆ। ਕਹਿਣ ਲੱਗਾ ਜੀ ਸਤ ਬਚਨ। ਇਉਂ ਉਹ ਜਗਿਆਸਾ ਪੈਦਾ ਕਰਿਆ ਕਰਦੇ ਸਨ ਸਿੰਘਾਂ ਦੇ ਅੰਦਰ, ਅਤੇ ਇਹਨਾਂ ਦੇ ਅੰਦਰ ਭਾਵਨਾ ਬਣੇ ਦਰਸ਼ਨਾਂ ਦੀ। ਸੋ ਇਸੇ ਤਰ੍ਹਾਂ ਬਜ਼ੁਰਗ ਬਾਪੂ ਨਾਜਰ ਸਿੰਘ ਜੀ ਮੈਨੂੰ ਭਿੰਡਰਾਂ ਵਿਖੇ ਮਿਲੇ, ਮੈਂ ਉੱਥੇ ਦਰਸ਼ਨ ਕਰਨ ਗਿਆ ਅਤੇ ਉਹਨਾਂ ਨੂੰ ਮੈਂ ਕਿਹਾ ਜੀ ਕੋਈ ਬਚਨ ਸੁਣਾਓ, ਅਤੇ ਉਹਨਾਂ ਨੇ ਫਿਰ ਮੈਨੂੰ ਬਚਨ ਸੁਣਾਇਆ ਕਿ ਮੈਂ ਸਿੰਘਾਂ ਲੰਗਰ ਦਾ ਇੰਚਾਰਜ ਸੀ, ਲਾਂਗਰੀ ਸੀ, ਪ੍ਰਬੰਧਕ ਜਥੇਦਾਰ, ਅਤੇ ਸੰਤ ਮਹਾਂਪੁਰਸ਼ ਬਹੁਤਾ ਸਮਾਂ ਬਾਹਰ ਵਿਚਰਿਆ ਕਰਦੇ ਸਨ, ਸਾਲ 'ਚੋਂ ਮਹੀਨਾ ਦੋ ਮਹੀਨੇ ਇੱਥੇ ਆਇਆ ਕਰਦੇ ਸਨ। ਮੈਨੂੰ ਜਥੇਦਾਰੀ ਮਿਲੀ ਹੋਈ ਸੀ ਲੰਗਰ ਦੀ ਅਤੇ ਮੈਂ ਚਿੰਤਾ ਬੜੀ ਕਰਦਾ ਸੀ, ਫਿਕਰ ਬੜਾ ਰਹਿੰਦਾ ਸੀ ਵੀ ਲੰਗਰ 'ਚੋਂ ਕੋਈ ਚੀਜ਼ ਮੁੱਕ ਨਾ ਜਾਏ, ਬਣਿਆ ਹੋਇਆ ਪਦਾਰਥ ਸੰਗਤ ਜ਼ਿਆਦਾ ਆ ਜਾਏ, ਲੰਗਰ ਥੁੜ ਨਾ ਜਾਏ, ਫਿਕਰ ਹੁੰਦਾ, ਡਿਊਟੀ ਜ਼ਿੰਮੇਵਾਰੀ ਸੀ। ਕਹਿੰਦਾ ਵੀ ਬਾਹਰੋਂ ਮਹਾਂਪੁਰਸ਼ ਆਏ ਕਥਾ ਕਰਕੇ ਕਿਤੋਂ ਸਿੱਧੇ ਲੰਗਰ ਵੱਲ ਨੂੰ ਆਏ ਅਤੇ ਮੇਰੇ ਕੋਲ ਆ ਕੇ ਕਹਿਣ ਲੱਗੇ ਭਾਈ ਨਾਜਰ ਸਿੰਘ ਜੀ ਤੁਸੀਂ ਚਿੰਤਾ ਬੜੀ ਕਰਦੇ ਹੋ। ਅਤੇ ਮੈਂ ਕਿਹਾ ਜੀ ਹਾਂ ਜੀ, ਜ਼ਿੰਮੇਵਾਰੀ ਜੀ ਤੁਸੀਂ ਦਿੱਤੀ ਹੋਈ। ਕਹਿਣ ਲੱਗੇ ਜਰਾ ਕੁ ਆਪਣੇ ਸੱਜੇ ਬੰਨੇ ਤੱਕਿਓ। ਜਿਸ ਵੇਲੇ ਮੈਂ ਸੱਜੇ ਬੰਨੇ ਦੇਖਿਆ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਖੜ੍ਹੇ। ਕਹਿਣ ਲੱਗਾ ਨੇਤਰ ਬੰਦ ਹੋ ਗਏ ਅਤੇ ਮੈਂ ਕੰਬ ਗਿਆ ਅਤੇ ਮਹਾਂਪੁਰਸ਼ਾਂ ਨੇ ਮੋਢੇ 'ਤੇ ਹੱਥ ਰੱਖਿਆ। ਕਹਿਣ ਲੱਗੇ ਭਾਈ ਨਾਜਰ ਸਿੰਘ ਜੀ ਇਹ ਲੰਗਰ ਦੀ ਜ਼ਿੰਮੇਵਾਰੀ ਸੀ ਸਤਿਗੁਰਾਂ ਨੂੰ ਸੌਂਪੀ ਹੋਈ ਆ, ਇਹ ਸਤਿਗੁਰਾਂ ਦਾ ਆਪਣਾ ਲੰਗਰ ਇੱਥੇ ਤੋੜ ਨਹੀਂ ਆ ਸਕਦੀ, ਤੁਸੀਂ ਬੇਪਰਵਾਹ ਰਿਹਾ ਕਰੋ, ਅੱਜ ਤੋਂ ਬਾਅਦ ਤੁਸੀਂ ਚਿੰਤਾ ਨਹੀਂ ਕਰਨੀ। ਸੇਵਾ ਨਿਭਾਈ ਚੱਲੋ। ਕਹਿਣ ਲੱਗੇ ਸਤ ਬਚਨ ਜੀ। ਔਰ ਉਸ ਸਿੰਘ ਨੇ ਮੈਨੂੰ ਕਈ ਗੁਪਤ ਬਚਨ ਵੀ ਸੁਣਾਏ ਕਿ ਉਦੋਂ ਤੋਂ ਲੈ ਕੇ ਮਹਾਂਪੁਰਸ਼ਾਂ ਦੇ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਸੇਵਾ ਮੈਂ ਕਰਦਾ ਆ ਰਿਹਾ ਅਤੇ ਅੰਮ੍ਰਿਤ ਵੇਲੇ ਰੋਜ਼ਾਨਾ ਹੀ ਸ਼ਹੀਦ ਸਿੰਘ ਮੇਰੇ ਨਾਲ ਆ ਕੇ ਪ੍ਰਕਾਸ਼ ਦੀ ਸੇਵਾ ਕਰਾਉਂਦੇ ਨੇ। ਮੈਨੂੰ ਉਸ ਸਿੰਘ ਨੇ ਬਚਨ ਸੁਣਾਇਆ। ਫਿਰ ਬਿਰਧ ਹੋ ਗਏ ਸੀ, ਕਹਿੰਦੇ ਹੁਣ ਨਹੀਂ ਮੈਂ ਸੇਵਾ ਕਰਦਾ, ਪਰ ਇਸ ਤਰ੍ਹਾਂ ਸ਼ਹੀਦ ਸਿੰਘਾਂ ਦੇ ਰੋਜ਼ਾਨਾ ਹੀ ਦਰਸ਼ਨ ਮੈਨੂੰ ਹੁੰਦੇ ਰਹਿੰਦੇ। ਔਰ ਸਵੇਰ ਨੂੰ ਕੱਲ੍ਹ ਨੂੰ ਜੋ ਕੁਝ ਪੰਜਾਬ 'ਚ ਵਾਪਰਨਾ ਹੈ, ਰਾਤ ਨੂੰ ਮੈਨੂੰ ਮਹਾਰਾਜ ਵਿਖਾ ਦਿੰਦੇ ਸੀ ਵੀ ਕੱਲ੍ਹ ਨੂੰ ਆਹ ਘਟਨਾਵਾਂ ਵਾਪਰ ਜਾਣੀਆਂ। ਇਹ ਤਾਂ ਆਦਿ ਕੇ ਕਮਾਈ ਦੀ ਬਾਤ ਹੈ। ਇਉਂ ਸਾਧ ਸੰਗਤ ਜੀ, ਜੋ ਕੁਝ ਸਾਨੂੰ ਪਤਾ ਹੈ, ਇਹਦੋਂ ਪਰੇ ਵੀ ਬਹੁਤ ਕੁਛ ਹੈ ਵਾਹਿਗੁਰੂ ਦਾ ਪਸਾਰਾ। ਇਸ ਵਾਸਤੇ ਨਹੀਂ ਕਿ ਖਾਓ ਪੀਓ ਹੰਡਾਓ, ਆਹ ਜੱਗ ਮਿੱਠਾ ਗਲਾ ਕਿਣ ਡਿੱਠਾ, ਨਹੀਂ। ਹੁਣ ਸਾਨੂੰ ਆਪਣੇ ਆਪ ਦਾ ਨਹੀਂ ਪਤਾ ਵੀ ਅਸੀਂ ਕੀ ਹਾਂ। ਹਜ਼ੂਰ ਦੇ ਪਾਸ ਭਾਈ ਕਲਿਆਣਾ ਜੀ ਆਏ, ਪੰਜਵੇਂ ਪਾਤਸ਼ਾਹ ਪਾਸ, ਤਾਂ ਕਹਿਣ ਲੱਗੇ ਵੀ ਮਹਾਰਾਜ ਮੈਂ ਸੰਗਤ 'ਚੋਂ ਸੁਣਿਆ ਵੀ ਬੰਦਗੀ ਕਰਨ ਨਾਲ ਸਰੂਪ ਦਾ ਗਿਆਨ ਹੋ ਜਾਂਦਾ, ਅਤੇ ਮਹਾਰਾਜ ਮੈਨੂੰ ਵੀ ਸਰੂਪ ਦਾ ਗਿਆਨ ਕਰਾ ਦਿਓ। ਹਜ਼ੂਰ ਕਹਿਣ ਲੱਗੇ ਭਾਈ ਕਲਿਆਣਾ ਜੀ, ਤੁਸੀਂ ਆਪਣੇ ਆਪ ਨੂੰ ਕੀ ਸਮਝਿਆ ਹੈ? ਤਾਂ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਇੰਨਾ ਹੀ ਪਤਾ ਵੀ ਮੇਰਾ ਜਨਮ ਹੋਇਆ ਅਤੇ ਇੱਕ ਦਿਨ ਮੈਂ ਮਰ ਜਾਣਾ, ਸੰਸਕਾਰ ਹੋ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਜਨਮ ਜਿਸ ਵੇਲੇ ਹੋਇਆ ਸੀ ਉਦੋਂ ਪਹਿਲਾਂ ਵੀ ਸੀ ਤੂੰ, ਜਦੋਂ ਮੌਤ ਹੋ ਜਾਏਗੀ ਸਰੀਰ ਦੀ ਉਦੋਂ ਬਾਅਦ ਵੀ ਭਾਈ ਕਲਿਆਣਾ ਜੀ ਰਹੋਗੇ, ਉਹ ਹੈ ਸਰੂਪ ਤੁਹਾਡਾ। ਫਿਰ ਮਹਾਰਾਜ ਮੋਟੇ ਤੌਰ 'ਤੇ ਸਮਝਾਉਣ ਲੱਗੇ ਵੀ ਤੁਸੀਂ ਬਦਾਮ ਵੇਖਿਆ? ਹਾਂ ਮਹਾਰਾਜ। ਤਾਂ ਹਜ਼ੂਰ ਕਹਿਣ ਲੱਗੇ ਬਦਾਮ ਦਾ ਭਲਾ ਅਸਲੀ ਰੂਪ ਕੀ ਹੈ? ਤਾਂ ਸੋਚੀ ਪੈ ਗਏ ਭਾਈ ਕਲਿਆਣਾ ਜੀ। ਹਜ਼ੂਰ ਕਹਿਣ ਲੱਗੇ ਬਦਾਮ ਦੇ ਵਿੱਚ ਇੱਕ ਗਿਰੀ ਹੁੰਦੀ ਆ। ਕਹਿੰਦੇ ਜੀ ਹਾਂ। ਹਜ਼ੂਰ ਕਹਿੰਦੇ ਉਹ ਗਿਰੀ ਵੀ ਅਸਲੀ ਰੂਪ ਨਹੀਂ, ਉਹਦੇ ਵਿੱਚ ਵੀ ਮਿਲਾਵਟ ਹੈ। ਬਦਾਮ ਭੰਨਦੀ, ਉੱਪਰਲਾ ਖੋਲ ਕਰੜਾ ਹੁੰਦਾ, ਭੰਨਿਆ ਜਾਂਦਾ ਵੱਟੇ ਨਾਲ, ਉਹਦੇ ਵਿੱਚੋਂ ਗਿਰੀ ਨਿਕਲਦੀ ਹੈ ਲਾਲ ਰੰਗ ਦੀ, ਅਤੇ ਉਸ ਲਾਲ ਰੰਗ ਦੀ ਗਿਰੀ ਨੂੰ ਰਾਤ ਨੂੰ ਭਿਉਂਦੀ ਹੈ ਜਾਂ ਪਾਣੀ 'ਚ ਛੇਤੀ ਨਾਲ ਉਬਾਲ ਲਈਏ, ਅਤੇ ਫਿਰ ਉਹਦਾ ਛਿਲਕਾ ਉੱਪਰੋਂ ਉਤਾਰਿਆ ਜਾਂਦਾ, ਫਿਰ ਵਿੱਚੋਂ ਚਿੱਟੇ ਰੰਗ ਦਾ ਇੱਕ ਮਾਦਾ ਨਿਕਲਦਾ, ਉਸ ਦੇ ਵਿੱਚੋਂ ਵੀ ਸਿਆਣੇ ਲੋਕ ਬਦਾਮ ਰੋਗਨ ਕੱਢਦੇ ਨੇ। ਜਿਹੜਾ ਉਹਦਾ ਆਇਲ ਹੈ ਨਾ ਮੇਨ, ਆਲਮੰਡ ਆਇਲ, ਬਦਾਮ ਰੋਗਨ, ਉਹਦਾ ਕਰਕੇ ਬਦਾਮ ਦੀ ਕੀਮਤ ਹੈ। ਸਾਰੀ ਤਾਕਤ ਉਸ ਬਦਾਮ ਰੋਗਨ ਵਿੱਚ ਆ। ਕਹਿੰਦੇ ਜੀ ਮਹਾਰਾਜ ਹਾਂ। ਤਾਂ ਹਜ਼ੂਰ ਕਹਿਣਗੇ ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਉੱਪਰ ਪੰਜਾਂ ਤੱਤਾਂ ਦਾ, ਇਹ ਤੇਰਾ ਸਰੂਪ ਨਹੀਂ ਹੈ। ਇੱਕ ਸਵਾਲ ਉੱਠਦਾ ਕਈ ਵਾਰੀ ਵੀ ਵੇਖੋ ਜੀ, ਜੇ ਆਤਮਾ ਨੂੰ ਸਜ਼ਾ ਮਿਲਦੀ ਪਰਲੋਕ 'ਚ, ਸਰੀਰ ਤਾਂ ਇੱਥੇ ਰਹਿ ਜਾਂਦਾ, ਅਤੇ ਆਤਮਾ ਨੂੰ ਸਜ਼ਾ ਕਿਵੇਂ ਮਿਲਦੀ ਹੈ ਜੀ? ਸਾਡੇ ਤਿੰਨ ਸਰੀਰ ਵਿਦਵਾਨਾਂ ਨੇ ਮੰਨੇ ਨੇ ਵੀ ਇੱਕ ਤਾਂ ਇਹ ਸੂਖਮ ਸਥੂਲ ਸਰੀਰ ਹੈ ਪੰਜ ਤੱਤਾਂ ਦਾ, ਇੱਕ ਇਹਨੂੰ ਹੇਠਾਂ ਹੈ ਸੂਖਮ ਸਰੀਰ, ਉਹਦੇ ਵਿੱਚ ਪੰਜੇ ਜਿਹੜੇ ਪ੍ਰਾਣ ਹਨ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਇੱਕ ਮਨ ਅਤੇ ਇੱਕ ਬੁੱਧ। ਜੇ ਕਿਸੇ ਨੂੰ ਦਿਖਾਈ ਦੇਵੇ ਤਾਂ ਬੰਦੇ ਵਰਗਾ ਹੀ ਸਰੂਪ ਹੋਵੇਗਾ, ਪਰ ਹੱਥ ਨਾਲ ਫੜਿਆ ਨਹੀਂ ਜਾਏਗਾ, ਪਵਣ ਰੂਪ ਹੋਵੇਗਾ, ਸਥੂਲ ਨਹੀਂ ਨਾ, ਹੱਡ ਚੰਮ ਦਾ ਮਾਸ ਦਾ ਸਰੀਰ ਨਹੀਂ, ਉਹ ਸੂਖਮ ਸਰੀਰ ਹੈ। ਅਤੇ ਉਸ ਤੋਂ ਬਾਅਦ ਥੱਲੇ ਇੱਕ ਹੋਰ ਹੈ ਜਿਹਨੂੰ ਕਾਰਨ ਸਰੀਰ ਕਿਹਾ ਜਾਂਦਾ, ਉੱਥੇ ਨਾ ਮਨ ਰਹਿੰਦਾ, ਨਾ ਗਿਆਨ ਇੰਦਰੇ, ਨਾ ਕਰਮ ਇੰਦਰੇ, ਉੱਥੇ ਬੁੱਧ ਅਤੇ ਪੰਜੇ ਪ੍ਰਾਣ ਰਹਿ ਜਾਂਦੇ ਨੇ, ਪ੍ਰਾਣ ਵਾਜੂ, ਅਪਾਨ ਵਾਜੂ, ਬਿਆਨ ਸਮਾਨ ਅਤੇ ਉਦਿਆਨ ਵਾਜੂ। ਇਹ ਪੰਜ ਤਰ੍ਹਾਂ ਦੀ ਹਵਾ ਸਾਡੇ ਸਰੀਰ ਅੰਦਰ ਆ, ਵੱਖਰੀ ਵੱਖਰੀ ਜਗ੍ਹਾ 'ਤੇ ਇਹਦਾ ਵਾਸ ਆ, ਇਹ ਵੱਖਰੀ ਵੱਖਰੀ ਦੀ ਕਿਰਿਆ ਹੈ। ਇਹ ਹਵਾ ਪੰਜ ਪ੍ਰਕਾਰ ਦੀ ਅਤੇ ਇੱਕ ਬੁੱਧ ਰਹਿ ਜਾਂਦੀ ਹੈ। ਜਿਸ ਵੇਲੇ ਬ੍ਰਹਮ ਗਿਆਨੀ ਦਾ ਸਰੀਰ ਛੁੱਟਦਾ, ਉਦੋਂ ਤਿੰਨੇ ਸਰੀਰ ਖਤਮ ਹੋ ਜਾਂਦੇ, ਤੱਤਾਂ 'ਚ ਤੱਤ ਰਲ ਜਾਂਦੇ ਨੇ, ਅਤੇ ਆਤਮਾ ਰੂਪ ਬ੍ਰਹਮ ਦੇ ਵਿੱਚ ਉਹ ਬ੍ਰਹਮ ਗਿਆਨੀ ਅਭੇਦ ਹੋ ਜਾਂਦਾ। ਬਾਕੀ ਜੀਆਂ ਦਾ ਸਥੂਲ ਸਰੀਰ ਛੁੱਟ ਜਾਂਦਾ, ਬਾਕੀ ਸੂਖਮ ਅਤੇ ਕਾਰਨ ਸਰੀਰ ਨਾਲ ਰਹਿੰਦੇ ਨੇ। ਉਹ ਸੂਖਮ ਸਰੀਰ ਨੂੰ ਸਜ਼ਾ ਭੁਗਤਣੀ ਪੈਂਦੀ ਆ, ਚਾਹੇ ਸਰੀਰ ਧਾਰ ਲਏ ਕੋਈ, ਚਾਹੇ ਪ੍ਰਲੋਕ ਚੱਲਿਆ ਜਾਏ ਧਰਮਰਾਜ ਦੇ ਪਾਸ, ਚਾਹੇ ਕਿਤੇ ਕਿ ਚਾਹੇ ਕਿਤੇ। ਵਾਹਿਗੁਰੂ ਦੇ ਹੁਕਮ ਅੰਦਰ ਜੋ ਕਰਮ ਜੀਵ ਨੇ ਜੈਸੇ ਕਮਾਏ ਹਨ, ਉਹਦੇ ਅਨੁਸਾਰ ਹੀ ਉਹਦਾ ਫਲ ਆ। ਜਿਵੇਂ ਉਦਾਹਰਣ ਹੈ ਵੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਪਾਸ ਇੱਕ ਮੋਹਣ ਨਾਂ ਦਾ ਮੁੰਡਾ ਲਿਆਂਦਾ, ਉਹਦੇ 'ਚ ਪ੍ਰੇਤ ਬੋਲਦਾ ਸੀ, ਅਤੇ ਉਹ ਮਹਾਂਪੁਰਸ਼ਾਂ ਨੇ ਫਿਰ ਪੁੱਛਿਆ, ਉਹਨੂੰ ਟੇਪ ਵੀ ਭਰੀ ਹੋਈ ਹੈ ਔਰ ਪ੍ਰਤੱਖ ਮਿਸਾਲ ਆ, ਇਹਨੂੰ ਝੁਠਲਾਇਆ ਨਹੀਂ ਜਾ ਸਕਦਾ, ਇਹ ਹੋਣੀ ਵਾਪਰੀ ਜਾਣੀ ਘਟਨਾ ਵਾਪਰੀ। ਮਹਾਂਪੁਰਸ਼ ਕਹਿਣ ਲੱਗੇ ਦੱਸ ਕੌਣ ਹੈ ਤੂੰ, ਇਹਨੂੰ ਛੱਡਦਾ ਨਹੀਂ ਮੁੰਡੇ ਨੂੰ। ਕਹਿਣ ਲੱਗਾ ਜੀ ਜਿਸ ਵੇਲੇ ਮਹਿਮੂਦ ਗਜ਼ਨਵੀ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ, ਉਸ ਵੇਲੇ ਮੈਂ ਸੁਲੇਮਾਨ ਨਾਂ ਦਾ ਕਾਜੀ, ਸ਼ਾਹੀ ਕਾਜੀ ਉਹਦੇ ਨਾਲ ਆਇਆ ਸੀ, ਉਹ ਤਾਂ ਹਿੰਦੁਸਤਾਨ ਦੇ ਖਜ਼ਾਨੇ 'ਤੇ ਪੱਤ ਲੁੱਟ ਕੇ ਮੁੜ ਗਿਆ, ਪਰ ਮੈਨੂੰ ਇਹ ਪੰਜਾਬ ਦੀ ਧਰਤੀ ਚੰਗੀ ਲੱਗੀ, ਮੈਂ ਇੱਥੇ ਰਹਿ ਪਿਆ ਹੁਸ਼ਿਆਰਪੁਰ ਜ਼ਿਲ੍ਹੇ 'ਚ, ਅਤੇ ਉੱਥੇ ਮੈਂ ਧਾਗੇ ਤਵੀਤ ਕਰਿਆ ਕਰਦਾ ਸੀ, ਮਾਈਆਂ ਤੋਂ ਮੱਥੇ ਟਿਕਾਉਂਦਾ ਸੀ, 70 ਸਾਲ ਤੱਕ ਮੈਂ ਉਮਰ ਭੋਗੀ, ਮਰਨ ਤੋਂ ਬਾਅਦ ਧਰਮਰਾਜ ਨੇ ਮੈਨੂੰ 1000 ਵਰ੍ਹਾ ਪ੍ਰੇਤ ਬਣੇ ਰਹਿਣ ਦੀ ਸਜ਼ਾ ਸੁਣਾਈ। ਇੱਕ ਭੂਤ ਹੁੰਦਾ, ਇੱਕ ਪ੍ਰੇਤ ਹੁੰਦਾ। ਭੂਤ ਨਾਲੋਂ ਬਹੁਤਾ ਭੈੜਾ ਪ੍ਰੇਤ ਦਾ ਸਰੂਪ ਹੈ, ਬਹੁਤ ਦੁੱਖਦਾਈ ਸਰੀਰ ਹੈ ਉਹ। ਔਰ ਉਸ ਵੇਲੇ ਮੈਂ ਘਗਿਆ ਕੇ ਬੇਨਤੀ ਕੀਤੀ ਧਰਮਰਾਜ ਨੂੰ ਵੀ ਮੇਰਾ ਛੁਟਕਾਰਾ ਵੀ ਦੱਸ ਦੇ ਕਿਵੇਂ ਹੋਣਾ। ਧਰਮਰਾਜ ਨੇ ਦੱਸਿਆ ਵੀ ਗੁਰੂ ਨਾਨਕ ਸਾਹਿਬ 500 ਸਾਲ ਬਾਅਦ ਅਵਤਾਰ ਧਾਰਨਗੇ, ਉਹਨਾਂ ਦਾ ਪੰਥ ਚੱਲੇਗਾ, ਉਸ ਪੰਥ ਵਿੱਚ ਇੱਕ ਸਿੱਖ ਮਹਾਤਮਾ ਗੁਰਮੁਖ ਹੋਣਗੇ, ਉਹਨਾਂ ਦੁਆਰਾ ਤੇਰੀ ਕਲਿਆਣ ਹੋਵੇਗੀ। ਅਤੇ ਮਹਾਂਪੁਰਸ਼ੋ ਹੁਣ 1000 ਸਾਲ ਹੋ ਗਿਆ, ਜਦੋਂ ਗੁਰੂ ਨਾਨਕ ਸਾਹਿਬ ਮੱਕੇ ਗਏ ਨੇ ਅਤੇ ਮੱਕਾ ਘੁੰਮਿਆ, ਰੌਲਾ ਪਿਆ, ਉਹ ਬੋਲਦਾ ਵਿੱਚ, ਜਿਸ ਵੇਲੇ ਪ੍ਰੇਤ ਬੋਲਦਾ ਮੁੰਡੇ ਦੀ ਆਵਾਜ਼ ਬਦਲ ਜਾਂਦੀ ਹੈ, ਉਹ ਨਹੀਂ ਆਵਾਜ਼ ਪਹਿਲੀ। ਔਰ ਉਹ ਕੁਰਾਨ ਸ਼ਰੀਫ ਦੀਆਂ ਆਇਤਾਂ ਜ਼ਬਾਨੀ ਪੜ੍ਹਦਾ, ਇਹ ਭਰੀ ਹੋਈ ਹੈ। ਔਰ ਹੋਰ ਵੀ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਵੀ ਕਿਵੇਂ ਪ੍ਰਤੱਖ ਮਿਸਾਲ ਹੈ ਇਹ। ਇਸੇ ਤਰ੍ਹਾਂ ਜਿਸ ਵਕਤ 'ਤੇ ਸਾਰੀ ਗੱਲਬਾਤ ਹੋਈ ਅਤੇ ਸੰਤ ਕਹਿਣ ਲੱਗੇ ਫਿਰ ਇਹਨੂੰ ਛੱਡ ਦੇ ਹੁਣ, ਕਹਿਣ ਲੱਗਾ ਇੰਜ ਨਹੀਂ ਛੱਡ ਸਕਦਾ ਮੈਂ, ਮੇਰੀ ਮੁਕਤੀ ਕਰੋ, ਮੁਕਤੀ ਕਲਿਆਣ ਕਰੋ। ਸੰਤ ਕਹਿਣ ਲੱਗੇ ਮੁਕਤੀ ਰੁੱਖ ਨੂੰ ਲੱਗਾ ਹੋਇਆ ਫਲ ਨਹੀਂ ਜਿਹੜਾ ਤੋੜ ਕੇ ਤੇਰੇ ਮੂੰਹ 'ਚ ਪਾ ਦਈਏ। ਕਹਿਣ ਲੱਗਾ ਜੀ ਸੰਤਾਂ ਕੋਲ ਜੁਗਤੀ ਤਾਂ ਹੁੰਦੀ ਹੈ ਨਾ, ਮੈਨੂੰ ਕਿਰਪਾ ਕਰਕੇ ਕੋਈ ਜੁਗਤੀ ਵਰਤਾਓ ਜਿਸ ਕਰਕੇ ਮੇਰਾ ਭਲਾ ਹੋ ਜਾਏ। ਸੰਤਾਂ ਦੇ ਕੋਲ ਬੈਠੇ ਸਨ ਭਾਈ ਗੁਰਦੇਵ ਸਿੰਘ ਜੀ ਲਲਤੋਂ ਪਿੰਡ ਦੇ, ਇੱਕ ਚੰਡੀਗੜ੍ਹ ਦੇ ਕੋਲ ਲਲਤੋਂ, ਇੱਕ ਲੁਧਿਆਣੇ ਕੋਲ ਵੀ ਹੈ। ਸੋ ਉਹ ਜਿਹੜੇ ਲਲਤੋਂ ਪਿੰਡ ਦੇ ਭਾਈ ਗੁਰਦੇਵ ਸਿੰਘ ਜੀ ਸਨ, ਉਹ ਸਟੇਜ ਸੈਕਟਰੀ ਸਨ, ਬਾਅਦ 'ਚ ਬਣੇ। ਧਾਰਮਿਕ ਅਤੇ ਰਾਜਨੀਤਿਕ ਸਟੇਜਾਂ ਅਟੈਂਡ ਕਰਿਆ ਕਰਦੇ ਸਨ, ਵਿਦਵਾਨ ਸਨ ਪਰ ਗਰੀਬ ਸਨ। ਅਤੇ ਸੰਤ ਕਹਿਣ ਲੱਗੇ ਇਹ ਗਰੀਬ ਜਿਹਾ ਗੁਰਦੇਵ ਸਿੰਘ, ਇਹਦੇ ਘਰ ਤੈਨੂੰ ਜਨਮ ਦੇ ਦਈਏ। ਦੇਖੋ ਸੰਤਾਂ ਦੀ ਕਮਾਈ ਕਿੰਨੀ ਹੁੰਦੀ ਹੈ। ਕਹਿਣ ਲੱਗੇ ਇਹਦੇ ਘਰ ਜਨਮ ਦੇ ਦਈਏ ਤੈਨੂੰ। ਕਹਿਣ ਲੱਗਾ ਜੀ ਭਾਵੇਂ ਇਹਦੂ ਵੀ ਗਰੀਬ ਕੋਈ ਗੁਰੂ ਕਾ ਸਿੱਖ ਹੋਵੇ, ਮੈਨੂੰ ਕਿਸੇ ਸਿੱਖ ਦੇ ਘਰ ਜਨਮ ਦਿਓ। ਕਹਿਣ ਲੱਗੇ ਜਾ ਫਿਰ ਇਹਨੂੰ ਛੱਡ ਦੇ। ਅਤੇ ਸਮਾਂ ਦੱਸਤਾ ਵੀ ਇਸ ਤਰ੍ਹਾਂ 11 ਮਹੀਨਿਆਂ ਨੂੰ ਦਿਨ ਦੇ 11 ਵਜੇ ਫਲਾਨੀ ਤਰੀਕ ਨੂੰ ਤੇਰਾ ਗੁਰਦੇਵ ਸਿੰਘ ਦੇ ਘਰ ਜਨਮ ਹੋਵੇਗਾ, ਤੇਰਾ ਨਾਮ ਗੁਰਬਖਸ਼ੀਸ਼ ਸਿੰਘ ਹੋਵੇਗਾ, ਤੇਰੇ ਚਿਹਰੇ 'ਤੇ ਇੱਥੇ ਇੱਕ ਦਾਗ ਹੋਵੇਗਾ। ਸਭ ਨਿਸ਼ਾਨੀਆਂ ਦੱਸਦੀਆਂ, ਸੰਗਤ ਸੁਣਦੀ ਸੀ। ਔਰ ਬਾਅਦ 'ਚ ਸਿੰਘਾਂ ਨੇ ਅੰਦਰ ਲਿਜਾ ਕੇ ਹੋਰ ਵੀ ਬਚਨ ਉਹਨੂੰ ਪੁੱਛੇ ਵੀ ਦੱਸ, ਜਦੋਂ ਤੈਨੂੰ ਜਨਮ ਮਿਲ ਗਿਆ ਫਿਰ ਤੇਰੀ ਕਲਿਆਣ ਹੋ ਜਾਏਗੀ। ਉਹਨੇ ਇਹ ਗੱਲ ਕਹੀ ਕਿ ਐਡੀ ਛੇਤੀ ਮੁਕਤੀ ਨਹੀਂ, ਮੈਂ ਘੱਟੋ ਘੱਟ 10 ਜਨਮ ਧਾਰਨ ਕਰਾਂ, ਸਿੱਖਾਂ ਦੇ ਘਰ ਵਿੱਚ ਬੰਦਗੀ ਕਰਾਂਗਾ ਤਾਂ ਫਿਰ ਮੇਰਾ ਭਲਾ ਹੋ ਸਕਦਾ। ਘੱਟੋ ਘੱਟ 10 ਜਨਮ ਲੱਗਣਗੇ ਮੇਰਾ ਸੁਧਾਰ ਹੁੰਦਿਆਂ, ਮੈਂ ਪ੍ਰੇਤ ਜੂਨ 'ਚੋਂ ਨਿਕਲ ਕੇ ਆਇਆ। ਇਸ ਕਰਕੇ ਸਿੱਖਾਂ ਦੇ ਘਰ ਜਨਮ ਹੋਣਾ ਵੀ ਕੋਈ ਛੋਟੀ ਜਿਹੀ ਬਾਤ ਨਹੀਂ ਹੈ। ਸੋ ਇਸ ਪ੍ਰਕਾਰ ਫਿਰ ਉਹਨੂੰ ਇਸੇ ਤਰ੍ਹਾਂ ਉਹਦਾ ਜਨਮ ਹੋਇਆ। ਬੜੀ ਦੁਨੀਆ ਜਿਹੜੀ ਸੰਗਤ ਸੁਣਦੀ ਸੀ, ਦੂਰੋਂ ਦੂਰੋਂ ਲੋਕ ਵੇਖਣ ਆਏ, ਉਸ ਪਿੰਡ ਵੀ ਜਾ ਕੇ ਤੁਸੀਂ ਪੁੱਛ ਸਕਦੇ ਹੋ, ਅਜੇ ਵੀ ਲੋਕ ਜਾਣਦੇ ਨੇ ਵੀ ਇੱਥੇ ਪ੍ਰੇਤ ਦਾ ਜਨਮ ਹੋਇਆ। ਔਰ ਉਹ ਮੁੰਡਾ ਜਿਹੜਾ ਪ੍ਰੇਤ ਤੋਂ ਮੁੰਡਾ ਬਣ ਕੇ ਉਹਦਾ ਜੰਮਿਆ ਬੱਚਾ, ਉਹ ਅਮਰੀਕਾ ਵਿੱਚ ਆ। ਪਹਿਲਾਂ ਪੈਲਸ ਬਰਾਂਟੇ ਗੁਰਦੁਆਰਾ ਸਾਹਿਬ ਕੈਲੀਫੋਰਨੀਆ ਦੇ ਨੇੜੇ ਰਿਹਾ ਕਰਦਾ ਸੀ, ਹੁਣ ਓਰੀਗਨ ਸਟੇਟ ਆ ਇਹਦੇ ਵਾਸ਼ਿੰਗਟਨ ਦੇ ਨੇੜੇ, ਯਾਨੀ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਸੈਟਲ ਵੱਲ ਨੂੰ ਜਾਈਏ ਤਾਂ ਰਸਤੇ 'ਚ ਓਰੀਗਨ ਸਟੇਟ ਆ, ਉੱਥੇ ਰਹਿੰਦਾ ਉਹ, ਰੈਡਿੰਗ ਸ਼ਹਿਰ ਦੇ ਨੇੜੇ ਕਿਤੇ। ਔਰ ਉਹਦੇ ਉਸੇ ਤਰ੍ਹਾਂ ਦਾਗ ਹੈ, ਔਰ ਗੁਰਬਖਸ਼ੀਸ਼ ਸਿੰਘ ਨਾਮ ਉਹਦਾ। ਅਤੇ ਮਹਾਂਪੁਰਸ਼ ਜਦੋਂ ਚੜ੍ਹਾਈ ਕੀਤੀ 1975 'ਚ, ਉਦੋਂ 11 ਸਾਲਾਂ ਦਾ ਸੀ, ਔਰ ਉੱਥੇ ਲੈ ਕੇ ਆਉਂਦੇ ਸਨ ਰਾੜਾ ਸਾਹਿਬ, ਅਤੇ ਦੁਨੀਆ ਬੜੀ ਇਕੱਠੀ ਹੋ ਜਾਂਦੀ ਸੀ। ਮਹਾਂਪੁਰਸ਼ਾਂ ਨੇ ਕਿਹਾ ਵੀ ਇਹਨੂੰ ਕਦੇ ਕਦੇ ਲਿਆਇਆ ਕਰੋ, ਅਸੀਂ ਬਚਨ ਪ੍ਰਗਟ ਕਰ ਬੈਠੇ ਹਾਂ, ਦੁਨੀਆ ਸੰਗਤ ਨੇ ਸੁਣ ਲਿਆ, ਅਤੇ ਇਸ ਤਰ੍ਹਾਂ ਰੌਲਾ ਬੜਾ ਪੈਂਦਾ, ਲੋਕ ਬੜੇ ਇਕੱਠੇ ਹੋ ਜਾਂਦੇ ਨੇ। ਇਸ ਵਾਸਤੇ ਇਤਿਹਾਦ ਕੇ ਪ੍ਰਤੱਖ ਮਿਸਾਲਾਂ 'ਤੇ ਜੇ ਕੋਈ ਫਿਰ ਵੀ ਨਾ ਮੰਨੇ ਤਾਂ ਉਹਦੀ ਮਰਜ਼ੀ। ਇਸ ਕਰਕੇ ਰੂਹ ਨਹੀਂ ਮਰਦੀ ਸਾਧ ਸੰਗਤ ਜੀ, ਆਤਮਾ ਨਹੀਂ ਮਰਦੀ, ਆਤਮਾ ਪਰਮਾਤਮਾ ਦਾ ਅੰਸ਼ ਹੈ। ਇਸ ਸੰਸਾਰ ਦੇ ਵਿੱਚ ਵਾਹਿਗੁਰੂ ਜੀ ਆਪ ਹੀ ਸਮਾਏ ਹੋਏ ਨੇ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ, ਸਹਿਸ ਘਟਾ ਮੈਂ ਏਕ ਆਕਾਸ਼। ਹਜ਼ਾਰਾਂ ਘੜੇ ਪਏ ਹੋਏ ਨੇ, ਉਹਨਾਂ ਵਿੱਚ ਜਿਹੜਾ ਆਕਾਸ਼ ਖਾਲੀ ਥਾਂ ਹੈ ਤੇ ਕੁਝ ਹੀ ਆ, ਪਰ ਘੜੇ ਦੀ ਉਪਾਧੀ ਕਰਕੇ ਵੱਖਰਾ ਵੱਖਰਾ। ਜਦੋਂ ਘੜੇ ਨੂੰ ਭੰਨਦੇ ਹੋ ਤੇ ਫਿਰ ਉਹ ਖੁੱਲ੍ਹੇ ਆਕਾਸ਼ ਵਿੱਚ ਮਿਲ ਜਾਂਦਾ। ਆਹ ਮੰਦਰ ਦਾ ਜਿਹੜਾ ਆਕਾਸ਼ ਹੈ, ਇਹਨੂੰ ਕਹਿੰਦੇ ਨੇ ਮਟ ਆਕਾਸ਼, ਮਟ ਆਕਾਸ਼, ਮਟ ਮੰਦਰ, ਮਠ ਦੇ ਅੰਦਰ ਜਿਹੜਾ ਆਕਾਸ਼ ਹੈ, ਘੜੇ ਦੇ ਅੰਦਰ ਜਿਹਨੂੰ ਉਹਨੂੰ ਘਟਾਕਾਸ਼ ਕਹਿ ਲਿਆ ਜਾਂਦਾ, ਤੇ ਇੱਕ ਖੁੱਲ੍ਹਾ ਪੁਲਾੜ ਆਕਾਸ਼ ਹੈ। ਇਸ ਪ੍ਰਕਾਰ ਇਹ ਕੰਧਾਂ ਕਰਕੇ ਇਹਦਾ ਨਾਮ ਪੈ ਗਿਆ ਨਾ ਮਟਾਕਾਸ਼, ਜੇ ਕੰਧਾਂ ਨਾ ਹੋਣ ਤੇ ਵੀ ਖੁੱਲ੍ਹਾ ਆਕਾਸ਼ ਹੀ ਆ। ਇਸੇ ਤਰ੍ਹਾਂ ਬ੍ਰਹਮ ਗਿਆਨੀ ਬੰਦਗੀ ਦੁਆਰਾ ਜਦੋਂ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਨੇ, ਸਰੀਰ ਦੀ ਉਪਾਧੀ ਕਰਕੇ ਵੱਖਰਾ ਪ੍ਰਤੀਤ ਹੁੰਦਾ ਬ੍ਰਹਮ ਗਿਆਨੀ ਰੱਬ ਤੋਂ ਵੇਖਣ ਨੂੰ, ਪਰ ਦੋਨੇ ਮਿਲੇ ਹੋਏ ਨੇ। ਸਾਡਾ ਵਿਛੋੜਾ ਪਿਆ ਹੋਇਆ ਸੰਸਾਰੀਆਂ ਦਾ, ਬੰਦਗੀ ਕਰਕੇ ਵਾਹਿਗੁਰੂ ਵਿੱਚ ਅਭੇਦ ਹੋ ਜਾਈਦਾ ਹੈ, ਕਿਤੇ ਰੱਬ ਦੂਰ ਨਹੀਂ। ਜੇ ਕੋਈ ਮਨੁੱਖ ਇਹੀ ਬਚਨ ਗੁਰੂ ਕਾ ਇੱਕ ਪੱਲੇ ਬੰਨ ਲਏ ਕਿ ਤੂੰ ਸਭਨੀ ਥਾਈਂ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ, ਜਿਹੜਾ ਇਸ ਭੇਦ ਨੂੰ ਜਾਣ ਲਏ ਕਿ ਮੈਂ ਵਾਹਿਗੁਰੂ ਦੀ ਹਜ਼ੂਰੀ ਵਿੱਚ ਹਾਂ, ਰੱਬ ਤੋਂ ਪਾਸੇ ਨਹੀਂ ਜਾ ਸਕਦਾ, ਨਾ ਰੱਬ ਤੋਂ ਓਹਲਾ ਕੀਤਾ ਜਾ ਸਕਦਾ। ਸਦ ਸੁਣਦਾ ਸਦ ਵੇਖਦਾ ਕਿਉਂ ਮੁਕਰ ਪਿਆ ਜਾਏ ਤੇ ਜੀਵ ਕੋਈ ਮਾੜਾ ਕਰਮ ਕਰੇਗਾ। ਸਤਿਗੁਰੂ ਦਾ ਇੱਕ ਹੀ ਬਚਨ ਮੰਨ ਲਈਏ ਕਿ ਆਪੇ ਬੀਨਾ ਆਪੇ ਦਾਨਾ। ਬੀਨਾ ਮੈਨੇ ਦ੍ਰਿਸ਼ਟਾ ਰੂਪ ਹੋ ਕੇ ਵਾਹਿਗੁਰੂ ਜੀ ਆਪ ਵੇਖ ਰਹੇ ਨੇ ਸਾਡੇ ਕਰਮਾਂ ਨੂੰ, ਤੇ ਦਾਨਾ ਮੈਨੇ ਜਾਣਕਾਰ ਹੋ ਕੇ ਜਾਣਦੇ ਨੇ ਸਾਡੇ ਹਿਰਦੇ ਦੀਆਂ ਗੱਲਾਂ ਨੂੰ। ਅੰਤਰਜਾਮੀ ਜੇ ਸੰਤ ਜਾਣ ਸਕਦੇ ਆ ਸਾਡੇ ਹਿਰਦੇ ਦੀਆਂ ਗੱਲਾਂ ਨੂੰ, ਤਾਂ ਪ੍ਰਮਾਤਮਾ ਨਹੀਂ ਜਾਣਦਾ, ਗੁਰੂ ਮਹਾਰਾਜ ਨਹੀਂ ਜਾਣਦੇ। ਇਸ ਵਾਸਤੇ ਜੇ ਕੋਈ ਇਹ ਪੱਲੇ ਬੰਨ ਲੈ ਕਿ ਵਾਹਿਗੁਰੂ ਤੋਂ ਓਹਲੇ ਹੋ ਕੇ ਮੈਂ ਕੋਈ ਕਰਮ ਨਹੀਂ ਕਮਾ ਸਕਦਾ, ਤਾਂ ਮਨੁੱਖ ਦੇ ਹੱਥੋਂ ਮਾੜਾ ਕਰਮ ਹੋ ਨਹੀਂ ਸਕਦਾ। ਤੇ ਫਿਰ ਜੇ ਸਦਾ ਲਈ ਇਹ ਭਾਵ ਬਣ ਜਾਏ ਅੰਦਰ ਕਿ ਮੈਂ ਵਾਹਿਗੁਰੂ ਦੀ ਹਜ਼ੂਰੀ 'ਚ ਵੱਸਦਾ, ਜੋ ਫੁਰਨੇ ਫੁਰਦੇ ਨੇ ਸਭ ਕੁਝ ਜਾਣਦੇ ਨੇ, ਫਿਰ ਫੁਰਨੇ ਵੀ ਆਉਣੋਂ ਬੰਦ ਹੋ ਜਾਣਗੇ ਆਪੇ। ਪਰ ਅਸੀਂ ਇਸ ਗੱਲ ਨੂੰ ਭੁਲਾਇਆ ਹੋਇਆ, ਜੇ ਥੋੜ੍ਹੀ ਬਹੁਤੀ ਬਾਣੀ ਪੜ੍ਹਦੇ ਹਾਂ ਨਿਤਨੇਮ ਕਰਦੇ ਹਾਂ ਤਾਂ ਇਹ ਜਾਣ ਕੇ ਵੀ ਰੱਬ ਕਿਤੇ ਦੂਰ ਆ, ਗੁਰੂ ਮਹਾਰਾਜ ਦੂਰ ਨੇ, ਨਹੀਂ। ਜਾਪ ਕਰਨ ਵਾਲੇ ਨੂੰ, ਸਿਮਰਨ ਕਰਨ ਵਾਲੇ ਨੂੰ, ਸਿੱਖੀ ਕਮਾਉਣ ਵਾਲੇ ਨੂੰ ਸਭ ਤੋਂ ਵੱਡਾ ਗੁਣ ਇਹ ਧਾਰਨ ਕਰਨਾ ਪਏਗਾ ਕਿ ਹਜ਼ੂਰੀ ਵਿੱਚ ਹਾਂ, ਹਜ਼ੂਰੀ ਤੋਂ ਬਾਹਰ ਨਹੀਂ। ਕੇਵਲ ਗੁਰਦੁਆਰੇ ਵਿੱਚ ਨਹੀਂ ਹਜ਼ੂਰੀ 'ਚ ਬੈਠਾ, ਜਿੱਥੇ ਕਿਤੇ ਵਿਚਰਦਾ ਹਾਂ ਵਾਹਿਗੁਰੂ ਜੀ ਦੇ ਹਜ਼ੂਰੀ ਵਿੱਚ ਹਾਂ। ਪਾਸੇ ਮੈਂ ਜਾ ਹੀ ਨਹੀਂ ਸਕਦਾ, ਸਾਰਾ ਕੁਝ ਤਾਂ ਉਹਨੇ ਸਿਰਜਿਆ ਤੇ ਸਾਰੀ ਸਿਰਜਣਾ ਵਿੱਚ ਆਪ ਸਮਾਇਆ ਹੋਇਆ, ਕਿਹੜੀ ਥਾਂ ਜਿੱਥੇ ਮੈਂ ਭੱਜ ਕੇ ਜਾਵਾਂ। ਇਸ ਵਾਸਤੇ ਤੂੰ ਸਭਨੀ ਥਾਈ ਜਿੱਥੇ ਹਉ ਜਾਈ ਸਾਚਾ ਸਿਰਜਣਹਾਰ ਜੀਓ। ਇਹ ਵਾਹਿਗੁਰੂ ਦੀ ਸਨਮੁਖਤਾ ਸਾਨੂੰ ਦਰਸਾ ਰਹੇ ਨੇ ਕਿ ਵਾਹਿਗੁਰੂ ਦੇ ਸਨਮੁਖ ਹੋ ਕੇ ਇੰਝ ਬੇਨਤੀਆਂ ਕਰਨੀਆਂ ਔਰ ਉਸ ਨੂੰ ਸਦ ਹਾਜ਼ਰ ਨਾਜ਼ਰ ਜਾਣਨਾ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜ਼ਾਹਰ ਪ੍ਰਗਟ ਪ੍ਰਤਾਪ ਵਾਲੇ ਹੋ, ਹਾਜ਼ਰ ਨੇੜੇ ਤੇ ਹਜ਼ੂਰ ਸਾਹਮਣੇ ਹੋ। ਇਹ ਭਾਵ ਅੰਦਰ ਲਿਆਉਣ ਵਾਸਤੇ ਸਤਿਗੁਰੂ ਉਪਦੇਸ਼ ਦੇ ਰਹੇ ਨੇ। ਦਾਸ ਪਾਸੋਂ ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।